जे हा बीजै सो लुड़ै कर्मासंडराखेत नानक प्रभ शरणागति चरण बोहित प्रभ देत हे पादु हे नरक ना पाहती है गुर रखन वाला पेत नानक प्रभ शरणागति चरण बोहित प्रभ देत हे पादु हे नरक ना पाही है गुर रखन वाला केत। वाहगुरु जी का खालसा वाहगुरु जी की फतेह। परम सम्मान योग साहिब सतगुरु श्री गुरु ग्रंथ साहिब सचे पातशाह महाराज जी की पावन पवित्र हजूरी अंदर सुभाई मान खोए बैठे गुरु सवारे सतसंगी जनों सतगुरु जी के पावन पवित्र अमृत बचन गुरबाणी कीर्तन रूप अंदर आप जी ने श्रवण किए। लड़ीवार जो सतगुरु जी के अमृत बचना की विचार मालिक की कृपा नाल आपां कर रहे हां सतगुरु गुरु पंचम पातशाह जी महाराज उन्हां दे पवित्र मुख तो उचारण किए हुए बचन बारह माह के अंदर भादो महीने विच गुरु साहब ने जो उपदेश दृढ़ कराया है इस पवित्र बचन का आप जी ने पाठ श्रवण किया है। आओ दातार जी दे इस अमृत बचन की विचार प्रारंभ करने तो पहला साहब के चरणों में जोतरी करिए हे मालिक आप बख्शिश कृपा करके विच वरतो अपने अमृत बचना की विचार प्रेम भावना श्रद्धा नाल आप विच वरत के करा लो बख्शो आशीष साध संगत कृपा करके उच्चारण करो जी सतनाम श्री वाहे गुरु जी करो बख्शिश फिर उच्चारण करो जी सतनाम श्री वाहे गुरु जी सतगुरु गुरु पंचम पातशाह महाराज जी ने अज इस भादरों के महीने के अंदर जो अमृत बचन उपदेश असानू कृपा करके बख्शे ने इस विच मनुख जिमें भादों के महीने के मौसम अंदर घुटन महसूस करता है शायद कहने इस तरह जेड़े मनुख जेड़े जीव परमेश्वर के चरणों नालों टुट के दूजे दे खेत विच पै गए ने वो भरम भुलेखे विच फसे हुए उन्हां दे अंदर नूं कदी टिका ते कदी सकून नहीं मिलता। फिर साहब ने कहा जिस भरम विच तू पै गई पहली गल कि भरम है कि हजूर ने आरंभ विच कहा भादवे भरम भुलाणिया दूजा लगा हेत भरम का अखरी अर्थ की गुरमुख प्यारे इहदा अर्थ करदे ने कि भरम का अर्थ के यथार्थ नू असलीयत नू किसे होर रूप दे अंदर समझना भरम का अर्थ होवे कुछ ਤੇ ਸਮਝ ਉਹਨੂੰ ਕੁਛ ਹੋਰ ਲੈਣਾ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜੇ ਭਰਮ ਦੀ ਵਿਆਖਿਆ ਪੜ੍ਹਨੀ ਹੈ ਤੇ ਭਗਤ ਰਵਿਦਾਸ ਜੀ ਦਾ ਇੱਕ ਸ਼ਬਦ ਸੂਰਤ ਰਾਗ ਵਿੱਚ ਆਉਂਦਾ ਤੇ ਉਸ ਪੂਰੇ ਸ਼ਬਦ ਅੰਦਰ ਭਗਤ ਰਵਿਦਾਸ ਜੀ ਨੇ ਭਰਮ ਦੀ ਵਿਆਖਿਆ ਕੀਤੀ। ਭਰਮ ਦਾ ਅਰਥ ਕੀ? ਅਸੀਂ ਆਮ ਇਹ ਸ਼ਬਦ ਵਰਤਨੇ ਆ ਭਰਮ ਭੁਲੇਖਾ। ਸਾਹਿਬ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਰਵਿਦਾਸ ਜੀ ਕਹਿੰਦੇ ਨੇ ਕਿ ਮੇਰੇ ਮਾਲਕ ਮਾਧਵੇ ਕਿਆ ਕਹੀਆ ਭਰਮ ਐਸਾ, ਮਾਧਵੇ ਦੱਸਦੇ ਕਿ ਮੇਰੇ ਪ੍ਰਭੂ ਕਿ ਮੇਰੇ ਮਾਲਕ ਕੀ ਕਹੀਏ, ਅੰਦਰ ਭੁਲੇਖੇ ਵਿੱਚ ਪੈ ਗਿਆ, ਭਟਕਣਾ ਵਿੱਚ ਪੈ ਗਿਆ। ਮਾਧਵੇ ਕਿਆ ਕਹੀਏ ਭਰਮ ਐਸਾ, ਜੈਸਾ ਮਾਨੀਏ ਹੋਏ ਨਾ ਤੈਸਾ। ਭਰਮ ਉਹ ਚੀਜ਼ ਹੈ ਕਿ ਜੋ ਕੁਝ ਅਸੀਂ ਸਮਝੀ ਬੈਠੇ ਹਾਂ ਤੇ ਸਾਡੀ ਸਮਝ ਮੁਤਾਬਕ ਉਹ ਅਸਲੀਅਤ ਕੁਝ ਹੋਰ ਨਿਕਲੇ। ਉੱਥੇ ਫਿਰ ਭਗਤ ਸਾਹਿਬ ਨੇ ਕੁਝ ਉਦਾਹਰਣਾਂ ਦਿੱਤੀਆਂ ਨੇ ਭਰਮ ਹੈ ਕੀ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਇੱਕ ਭਰਮ ਵਿੱਚ ਪੈ ਗਿਆ ਜੀਵ ਭਾਦੋ ਦੇ ਮਹੀਨੇ ਵਿੱਚ ਤੇ ਭਗਤ ਜੀ ਕਹਿਣ ਲੱਗੇ ਰਾਓ ਦੇ ਬਚਨ ਸਨ, ਮਾਧਵੇ ਕਿਆ ਕਹੀਏ ਭਰਮ ਐਸਾ, ਜੈਸਾ ਮਾਨੀਏ ਤੈ ਹੋਏ ਨਾ ਤੈਸਾ। ਫਿਰ ਕਹਿਣ ਲੱਗੇ ਜਬ ਹਮ ਹੋਤੇ, ਸਾਨੂੰ ਇਹ ਹੀ ਭਰਮ ਬੜਾ ਸੀ ਕਿ ਮੈਂ ਸਭ ਕੁਝ ਆਪਣੀ ਖਾਣ ਦੀ ਪੋਟਲੀ ਚੁੱਕੀ ਫਿਰਨਾ ਵਾਂ, ਪਰ ਅੱਜ ਸਮਝ ਪੈ ਗਈ ਹੈ ਮੇਰੇ ਮਾਲਕਾ ਮੈਂ ਭਰਮ ਵਿੱਚ ਭੁਲੇਖੇ ਵਿੱਚ ਭਟਕ ਰਿਹਾ ਵਾਂ। ਜਿੰਨੀ ਦੇਰ ਤੱਕ ਮੇਰੀ ਆਪਣੀ ਹੋਂਦ ਮੈਂ ਕਾਇਮ ਹੈ ਓਨੀ ਦੇਰ ਤੱਕ ਮਨ ਵਿੱਚ ਤੇਰੇ ਨਾਮ ਨੇ ਵਸਣਾ ਨਹੀਂ। ਕਹਿਣ ਲੱਗੇ ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਭੁਲੇਖਾ ਨਿਕਲ ਗਿਆ ਅੰਦਰ, ਹੁਣ ਕੇਵਲ ਤੂੰ ਹੈ, ਮੈਂ ਨਾਂ ਦੀ ਕੋਈ ਚੀਜ਼ ਨਹੀਂ। ਸਾਹਿਬ ਨੇ ਫਿਰ ਅੱਗੇ ਬਚਨ ਕੀਤਾ ਭਰਮ ਕੀ। ਕਹਿਣ ਲੱਗੇ ਅਨਲ ਆਗਮ ਜੈਸੇ ਲਹਿਰ ਮੈਂ ਉਦਤ, ਜਲ ਕੇਵਲ ਜਲ ਮਾਹੀ। ਉਹਦੇ ਵਿੱਚ ਹੀ ਅੰਮ੍ਰਿਤ ਬਚਨ ਹੁੰਦਾ, ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਅਨਲ ਆਗਮ ਜੈਸੇ ਲਹਿਰ ਮੈਂ ਉਦਤ, ਜਲ ਕੇਵਲ ਜਲ ਮਾਹੀ। ਅਨਲ ਆਗਮ ਦੋ ਸ਼ਬਦ ਨੇ, ਇਹ ਅਨਲ ਦਾ ਅਖਰੀ ਅਰਥ ਹੁੰਦਾ ਹਵਾ। ਕਹਿੰਦੇ ਨੇ ਜਮੋ ਹਵਾ ਬਹੁਤ ਤੇਜ਼ ਚੱਲੇ ਤੇ ਕੁਦਰਤੀ ਤੌਰ ਤੇ ਸਮੁੰਦਰ ਦਾ ਪਾਣੀ ਜਿਹੜਾ ਉਹ ਉਛਾਲੇ ਖਾ ਕੇ ਲਹਿਰਾਂ ਦਾ ਰੂਪ ਧਾਰਨ ਕਰ ਜਾਂਦਾ। ਕਹਿੰਦੇ ਨੇ ਜੇ ਕੋਈ ਭੁਲੇਖੇ ਵਿੱਚ ਭਰਮ ਵਿੱਚ ਪੈ ਕੇ ਇਹ ਕਹਿ ਦੇ ਵੀ ਸਮੁੰਦਰ ਦਾ ਪਾਣੀ ਕੁਝ ਹੋਰ ਚੀਜ਼ ਹੈ, ਉੱਠੀਆਂ ਹੋਈਆਂ ਲਹਿਰਾਂ ਕੁਝ ਹੋਰ ਨੇ, ਕਹਿਣ ਲੱਗੇ ਲਹਿਰ ਨੂੰ ਸਮੁੰਦਰ ਤੋਂ ਵੱਧ ਸਮਝ ਲੈਣਾ ਇਹ ਇੱਕ ਭਰਮ ਹੈ, ਇੱਕ ਭੁਲੇਖਾ, ਅਸਲੀ ਭਰਮ ਇਹ। ਕਹਿਣ ਲੱਗੇ ਕਿ ਪ੍ਰਭੂ ਅਸੀਂ ਭੁਲੇਖੇ ਵਿੱਚ ਪੈ ਗਏ, ਦਵੈਸ਼ ਵਿੱਚ ਫਸ ਗਏ। ਤੇਰੇ ਬਣਾਏ ਹੋਏ ਜੀਵ ਇਸ ਤਰ੍ਹਾਂ ਨਹੀਂ ਜਿਵੇਂ ਸਮੁੰਦਰ ਵਿੱਚੋਂ ਉੱਠੀਆਂ ਹੋਈਆਂ ਲਹਿਰਾਂ ਨੇ। ਅਸੀਂ ਭੁਲੇਖੇ ਨਾਲ ਕਹਿ ਦਿੱਤਾ ਕਿ ਪਰਮੇਸ਼ਵਰ ਹੋ ਰਹੇ ਤੇ ਸੰਸਾਰ ਹੋ ਰਹੇ, ਇਸੇ ਭਰਮ ਦੇ ਅੰਦਰ ਮੇਰੇ ਮਾਲਕਾ ਸਾਨੂੰ ਕੁਝ ਸਮਝ ਨਾ ਪਏ। ਅਨਲ ਅਗਮ ਜੈਸੇ ਲਹਿਰ ਮੈਂ ਉਦ, ਜਲ ਕੇਵਲ ਜਲ ਮਾਹੀ। ਪਰ ਜਦੋਂ ਉਹ ਲਹਿਰਾਂ ਸ਼ਾਂਤ ਹੋਈਆਂ ਕੇਵਲ ਸਮੁੰਦਰ ਰਹਿ ਗਿਆ, ਅੰਦਰ ਦੀ ਭਟਕਣਾ ਮੁੱਕ ਗਈ ਕਿ ਸਮੁੰਦਰ ਦੇ ਰੂਪ ਸੀ। ਸਾਹਿਬ ਨੇ ਫਿਰ ਅੱਗੇ ਬਚਨ ਕਿਹਾ, ਕਹਿਣ ਲੱਗੇ ਸਾਡਾ ਭਰਮ ਐਸਾ ਕਿ ਨਰਪਤ ਏਕ ਸੰਘਾਸਨ ਸੋਇਆ, ਸੁਪਨੇ ਭਇਆ ਭਿਖਾਰੀ। ਬਾਦਸ਼ਾਹ ਰਾਤ ਆਪਣੇ ਸਿੰਘਾਸਨ ਤੇ ਸੁੱਤਾ, ਨੀਂਦ ਆਈ ਤੇ ਸੁਪਨੇ ਵਿੱਚ ਕੀ ਤੱਕਦਾ ਉਹ ਭਿਖਾਰੀ ਬਣ ਗਏ, ਗਲ ਵਿੱਚ ਝੋਲੀ ਪਾ ਕੇ ਲੋਕਾਂ ਦੇ ਦਰ ਤੇ ਮੰਗ ਮੰਗ ਕੇ ਖਾਂਦਾ ਪਿਆ। ਤੇ ਕਹਿੰਦੇ ਨੇ ਜਦੋਂ ਸੁਪਨਾ ਟੁੱਟਿਆ, ਅੱਖ ਖੁੱਲੀ ਤੇ ਸਮਝ ਪੈ ਗਈ ਕਿ ਮੈਂ ਰਾਜ ਭਾਗ ਦੇ ਹੁੰਦਿਆਂ ਹੋਇਆਂ ਵੀ ਭਿਖਾਰੀ ਬਣ ਗਿਆ। ਸਾਹਿਬ ਕਹਿਣ ਲੱਗੇ ਇਹ ਹੀ ਤਾਂ ਇੱਕ ਭਰਮ ਸਾਨੂੰ ਨਹੀਂ, ਅਸੀਂ ਆਤਮ ਸ਼ਹਿਜਾਦੇ ਹਾਂ। ਮੇਰੇ ਮਾਲਕ ਨੇ ਨਿਰੰਕਾਰ ਨੇ ਕਿਰਪਾ ਕਰਕੇ ਆਪਣੀ ਅੰਸ ਆਪਣੇ ਪੁੱਤਰ ਸਾਨੂੰ ਬਣਾਇਆ, ਪਰ ਮਾਇਆ ਦਾ ਸੁਪਨਾ ਇਹੋ ਜਿਹਾ ਲੈ ਲਿਆ ਕਿ ਰੂਹਾਨੀਅਤ ਦਾ ਰਾਜ ਭਾਗ ਗੁਰੂ ਵੱਲੋਂ ਦਿੱਤਾ ਹੋਣ ਦੇ ਬਾਵਜੂਦ ਵੀ ਅਸੀਂ ਭਿਖਾਰੀ ਬਣ ਕੇ ਤਰ ਤਰ ਤੇ ਮੰਗਣ ਲੱਗ ਪਏ। ਕਹਿਣ ਲੱਗੇ ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਭਇਆ ਭਿਖਾਰੀ। ਅਜਤ ਰਾਜ ਬਿਛੜ ਦੁੱਖ ਪਾਇਆ, ਸੋਗਤ ਭਈ ਖਮਾਰੀ। ਰਾਜ ਕੋਈ ਅੰਗ ਪਰ ਸੰਗ ਜੈਸੇ ਹੈ, ਅਬ ਕਛ ਮਰਮ ਜਨਾਇਆ। ਭਗਤ ਜੀ ਨੇ ਤੀਜੀ ਭਰਮ ਦੀ ਗੱਲ ਕਹੀ, ਪਹਿਲਾਂ ਸਮੁੰਦਰ ਦੀ, ਫਿਰ ਰਾਜੇ ਦੀ ਉਦਾਹਰਣ, ਤੇ ਤੀਜੀ ਉਦਾਹਰਣ ਜਿਹੜੀ ਭਗਤ ਜੀ ਨੇ ਦਿੱਤੀ। ਕਹਿਣ ਲੱਗੇ ਰਾਜ ਕੋਈ ਅੰਗ ਪਰ ਸੰਗ ਜੈਸੇ ਹੈ, ਇੱਥੇ ਰਾਜ ਦਾ ਅਰਥ ਪਦਵੀ ਨਹੀਂ, ਰਾਜ ਭਾਗ ਨਹੀਂ, ਇੱਥੇ ਰਾਜ ਦਾ ਅਰਥ ਰਜੂ। ਰਜੂ ਕਹਿੰਦੇ ਨੇ ਰੱਸੀ ਨੂੰ। ਭਗਤ ਰਵਿਦਾਸ ਜੀ ਕਹਿੰਦੇ ਨੇ ਕਿ ਜਿਵੇਂ ਰਾਤ ਹਨੇਰੇ ਵਿੱਚ ਰੱਸੀ ਪਈ ਹੋਵੇ ਤੇ ਬੰਦਾ ਉਹਨੂੰ ਸੱਪ ਵੇ ਸਮਝ ਕੇ ਡਰੀ ਜਾਏ, ਕਹਿੰਦੇ ਨੇ ਭਟਕਣਾ ਹੀ ਹੈ ਨਾ, ਹੈ ਉਹ ਅਸਲ ਵਿੱਚ ਰੱਸੀ, ਤੇਰੇ ਮਨ ਨੇ ਮੰਨ ਲਿਆ ਉਹ ਸੱਪ ਏ। ਸਾਹਿਬ ਕਹਿੰਦੇ ਨੇ ਇਹਨੂੰ ਭਰਮ ਕਹਿੰਦੇ ਨੇ, ਰੱਸੀ ਨੂੰ ਸੱਪ ਸਮਝ ਲੈਣਾ। ਸਾਹਿਬ ਕਹਿਣ ਲੱਗੇ, ਰਾਜ ਕੋਈ ਅੰਗ ਪ੍ਰਸੰਗ ਜੈਸੇ ਹੈ, ਅਬ ਕਛ ਮਰਮ ਜਨਾਇਆ, ਅਨਕ ਕਟਕ ਜੈਸੇ ਧੂਲ ਪਰੇ, ਅਬ ਕਹਿਤੇ ਕਹਿ ਨਾ ਆਹ। ਜਿਵੇਂ ਸੁਪਨੇ ਵਿੱਚ ਰਾਤ ਨੂੰ ਰਾਜਾ ਭਿਖਾਰੀ ਬਣਦਾ, ਜਿਵੇਂ ਹਨੇਰੇ ਵਿੱਚ ਪਈ ਕੋਈ ਰੱਸੀ ਸੱਪ ਪ੍ਰਤੀਤ ਹੁੰਦੀ ਹੈ, ਹੇ ਮੇਰੇ ਮਾਲਕਾ, ਕਿ ਜਿਵੇਂ ਸੋਨੇ ਦੇ ਬਣੇ ਕੋਈ ਕੜੇ ਨੇ, ਅਨਕ ਕਟਕ, ਕਟਕ ਦਾ ਅਰਥ ਤੇ ਕੜੇ, ਸੋਨੇ ਦੇ ਕੜੇ ਬਣੇ, ਤੇ ਅਸੀਂ ਉਹਨੂੰ ਸੋਨੇ ਤੋਂ ਵੱਧ ਸਮਝ ਲਿਆ, ਇਹ ਸਾਡਾ ਇੱਕ ਭਰਮ ਸੀ। ਪਰ ਜਦੋਂ ਸੋਨੇ ਦੇ ਕੜੇ ਤੋੜ ਕੇ ਫਿਰ ਪਿਘਲਾ ਦਿੱਤੇ ਜਾਣਗੇ, ਬਾਕੀ ਰਹਿ ਜਾਏਗਾ ਕੇਵਲ ਸੋਨੇ ਦਾ ਸੋਨਾ। ਇਸ ਕਰਕੇ ਸਭ ਕੁਝ ਸਿਰਜਣ ਵਾਲਾ ਤੂੰ ਏ, ਤੇਰਾ ਰਚਿਆ, ਪਰ ਸਾਡੇ ਅੰਦਰ ਦੇ ਭੁਲੇਖੇ ਨੇ ਆਪਣੇ ਆਪ ਨੂੰ ਤੇਰੇ ਤੋਂ ਵੱਧ ਸਮਝੇ। ਭਰਮ ਦਾ ਅਰਥ ਹੀ ਇਹ ਵੇ ਕਿ ਭੁਲੇਖੇ ਵਿੱਚ ਪੈ ਕੇ ਅਸਲੀਅਤ ਤੋਂ ਦੂਰ ਚਲੇ ਜਾਣ। ਸਾਹਿਬ ਕਹਿਣ ਲੱਗੇ, ਰਾਜ ਕੋਈ ਅੰਗ ਪ੍ਰਸੰਗ ਜੈਸੇ ਹੈ, ਅਬ ਕੁਛ ਮਰਮ ਜਨਾਇਆ, ਅਨ ਕਟਕ ਜੈਸੇ ਭੂਲ ਪਰੇ, ਅਬ ਕਹਿਤੇ ਕਹਿ ਨਾ ਆਇਆ, ਸਰਬੇ ਏਕ ਅਨੇਕੈ ਸਵਾਮੀ, ਸਭ ਕਟ ਭੁਗਵੈ ਸੋਈ। ਕਹਿੰਦੇ ਨੇ ਹਰ ਇੱਕ ਅੰਦਰ ਤੂੰ ਏ, ਹੁਣ ਸਮਝ ਪੈ ਗਈ। ਲੋਕ ਕਹਿੰਦੇ ਨੇ ਸਰੀਰ ਵਿੱਚ ਹੱਥ ਸਭ ਤੋਂ ਨੇੜੇ ਵੇ, ਪਰ ਹੁਣ ਪਤਾ ਲੱਗਾ ਨਹੀਂ ਨਿਰੰਕਾਰ, ਜੇ ਭਰਮ ਟੁੱਟ ਜਾਏ ਤੇ ਕਹਿ ਰਵਿਦਾਸ ਹੱਥ ਪੈ ਨੇੜੇ, ਸਹਿਜੇ ਕੋਈ ਸੋ ਹੋਈ, ਤੂੰ ਤਾਂ ਹੱਥ ਤੋਂ ਵੀ ਬਿਲਕੁਲ ਨੇੜੇ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਭਾਦੋਂ ਦਾ ਮਹੀਨਾ ਹੀ ਦੁਬਦਾ ਵਾਲਾ ਆ ਗਿਆ। ਕਿਉਂ ਦੁਬਦਾ ਵਾਲਾ? ਕਿ ਆਪਾਂ ਤੱਕਦੇ ਆਏ ਹਾਂ, ਸਾਉਣ ਵਿੱਚ ਉੱਥੇ ਮੀਂਹ ਪੈਂਦਾ, ਚਾਰ ਚਪੇਰੇ ਹਰਿਆਵਲ, ਤੇ ਕੱਲ ਸਾਹਿਬ ਨੇ ਕਿਹਾ ਵੀ ਸੀ ਕਿ ਸਾਵਣ ਸਰਸੀ ਕਾਮਣੀ, ਚਰਨ ਕਮਲ ਸਿਓ ਪਿਆਰ। ਤੇ ਜਦੋਂ ਭਾਦਰੋ ਆਰੰਭ ਹੁੰਦਾ, ਇੱਕ ਪਾਸੇ ਬੱਦਲ ਬੜੇ ਨੇ, ਅਸਮਾਨ ਤੋਂ ਮੀਂਹ ਪੈਂਦਾ, ਘੜੀਆਂ ਡਿੱਗਦੀਆਂ ਨੇ, ਤੇ ਇੱਕ ਘੜੀ ਬਾਅਦ ਬੱਦਲ ਚਲਾ ਜਾਂਦਾ, ਤੇ ਤਪ ਸੂਰਜ ਦੀ ਚਮਕ ਜਦੋਂ ਅਸਮਾਨ ਤੋਂ ਅੱਧ ਸਕਦੀ ਏ, ਤੇ ਜਿਹੜਾ ਸਰੀਰ ਪਹਿਲਾਂ ਬੱਦਲ ਵਿੱਚ ਸੁੱਖ ਮਹਿਸੂਸ ਕਰਦਾ ਸੀ, ਇੱਕੋ ਦਮ ਗਰਮੀ ਪੈਣ ਦੇ ਨਾਲ ਖੁੰਮਸ ਪ੍ਰਤੀਤ ਹੁੰਦੀ। ਕਹਿਣ ਲੱਗੇ, ਭਾਦੋਂ ਖਾਈ ਦੁਬਦਾ ਵਾਲਾ, ਕਦੀ ਖੁੰਮਸ ਲੱਗੇਗੀ, ਕਦੀ ਘਬਰਾਹਟ ਲੱਗੇਗੀ, ਅੰਦਰ ਲੁੜਛੇਗਾ। ਕਹਿਣ ਲੱਗੇ, ਜੇ ਭਾਦੋਂ ਦੇ ਮਹੀਨੇ ਵਿੱਚ ਮੌਸਮ ਘਬਰਾਹਟ ਵਾਲਾ ਹੈ, ਤੇ ਜਿਹੜੇ ਸਾਈ ਨੂੰ ਛੱਡ ਕੇ ਦੁਬਦਾ ਵਿੱਚ ਪੈ ਗਏ ਨੇ, ਉਹਨਾਂ ਦੇ ਅੰਦਰ ਨੂੰ ਦੇਖੀ, ਉਹਨਾਂ ਦੇ ਅੰਦਰ ਵੀ ਘਬਰਾਹਟ। ਸਾਹਿਬ ਧੰਨ ਗੁਰੂ ਅਰਜਨ ਸਾਹਿਬ ਕਹਿਣ ਲੱਗੇ, ਭਾਦਵੇਂ ਭਰਮ ਭੁਲਾਣੀਆਂ ਭਰਮ ਵਿੱਚ ਪੈ ਗਏ। ਤੇ ਚੇਤੇ ਰੱਖਿਓ, ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਅੰਮ੍ਰਿਤ ਬਚਨ ਕਹੇ, ਹਜ਼ੂਰ ਨੇ ਕਿਹਾ, ਕਹਿਣ ਲੱਗੇ, ਰੱਬ ਮੇਰ ਕਰੇ ਕਿ ਮਨੁੱਖ ਭਰਮ ਤੋਂ ਭੁਲੇਖੇ ਤੋਂ ਬਚ ਜਾਏ। ਹਜ਼ੂਰ ਦਾ ਅੰਮ੍ਰਿਤ ਬਚਨ ਵੀ ਆਉਂਦਾ, ਭੇ ਖੰਦੜੋ ਕੀ ਭੁੱਲ, ਤੁਮਾ ਦਿਸਮ ਸੋਹਣਾ, ਤੁਮੇ ਦਾ ਜਿਹੜਾ ਫੁੱਲ ਹੈ, ਫਲ ਹੈ, ਬੜਾ ਸੋਹਣਾ ਲੱਗਦਾ, ਪਰ ਹਜ਼ੂਰ ਕਹਿੰਦੇ ਨੇ ਉਹ ਕਿਸੇ ਕੰਮ ਹੈ, ਇੱਕ ਭੁਲੇਖੇ ਹੀ ਪੈ ਗਏ, ਭਰਮ ਹੈ। ਜਿਵੇਂ ਪੰਛੀ ਨੂੰ ਭਰਮ ਭੁਲੇਖਾ ਪੈਂਦਾ ਤੇ ਸਿੰਬਲ ਦੇ ਰੁੱਖ ਵੱਲ ਨੂੰ ਉੱਡ ਕੇ ਜਾਂਦਾ, ਸਾਹਿਬ ਕਹਿੰਦੇ ਨੇ ਉਹ ਵੀ ਇੱਕ ਭਰਮ ਹੈ। ਤੇ ਭਾਈ ਗੁਰਦਾਸ ਹੋਰਾਂ ਨੇ ਪੰਜ ਉਦਾਹਰਨਾਂ ਦਿੱਤੀਆਂ ਆਪਣੀ ਰਚਨਾ ਵਿੱਚ ਕਿ ਭਰਮ ਕੀ ਚੀਜ਼ ਹੈ, ਕਿਸ ਤਰ੍ਹਾਂ ਮਨੁੱਖ ਭੁੱਲ ਜਾਂਦਾ। ਭਾਈ ਗੁਰਦਾਸ ਕਹਿੰਦੇ ਨੇ ਕਿ ਇੱਕ ਮਿੱਥ ਹੈ ਹਿੰਦੁਸਤਾਨ ਵਿੱਚ ਕਿ ਹਰੀਚੰਦ ਰਾਜੇ ਦੀ ਨਗਰੀ ਜਿਹੜੀ ਹੈ ਉਹ ਅਸਮਾਨ ਵਿੱਚ ਹੈ। ਕਈ ਵਾਰੀ ਜਦੋਂ ਬੱਦਲ ਅਸਮਾਨ ਤੇ ਉੱਡਦਾ ਤੇ ਉਸ ਬੱਦਲ ਨੂੰ ਤਕੀਏ ਤੇ ਭੁਲੇਖਾ ਇੰਜ ਪੈਂਦਾ ਜਿਵੇਂ ਸੋਹਣੇ ਘਰ ਬਣੇ ਹੋਣ, ਬੱਦਲ ਦਾ ਆਕਾਰ ਸ਼ਕਲ ਇਹੋ ਜਿਹੀ। ਸਾਹਿਬ ਭਾਈ ਗੁਰਦਾਸ ਕਹਿੰਦੇ ਨੇ ਅੱਖਾਂ ਨੂੰ ਲੱਗਦਾ ਕਿ ਬੱਦਲ ਵਿੱਚ ਜਿਵੇਂ ਸੋਹਣਾ ਘਰ ਬਣਿਆ, ਪਰ ਅੱਜ ਤੀਕਰਾਂ ਉਹ ਘਰ ਦਿਸਣ ਵਾਲੇ ਵਿੱਚ ਕਿਸੇ ਨੇ ਵਸੇਬਾ ਕੀਤਾ, ਕੇਵਲ ਅੱਖਾਂ ਨੂੰ ਪ੍ਰਤੀਤ ਹੁੰਦਾ ਪਿਆ ਘਾਰੇ, ਪਰ ਅਸਲੀਅਤ ਵਿੱਚ ਉਹ ਭਰਮ ਹੈ, ਬੱਦਲ ਵਿੱਚ ਘਰ ਕੋਈ ਨਹੀਂ। ਉਹਨਾਂ ਦੂਜੀ ਉਦਾਹਰਨ ਦਿੱਤੀ ਭਰਮ ਨੂੰ ਸਮਝਣ ਲਈ, ਕਹਿਣ ਲੱਗੇ ਜਦੋਂ ਗਰਮੀ ਪੈਂਦੀ ਏ ਤੇ ਰੇਤ ਮਾਰੂ ਥਲ ਜਿੱਥੇ ਰੇਤੇ ਹੀ ਰੇਤਾ ਹੈ ਤੇ ਰੇਤ ਚਮਕਦੀ ਏ ਤੇ ਇੰਜ ਪ੍ਰਤੀਤ ਹੁੰਦਾ ਦੂਰੋਂ ਦੇਖਿਆ ਕਿ ਜਿਵੇਂ ਇਹ ਰੇਤ ਨਹੀਂ ਪਾਣੀ ਦੀ ਇੱਕ ਝੀਲ ਏ, ਪਾਣੀ ਦਾ ਇੱਕ ਦਰਿਆ ਹੈ, ਚਮਕਦੀ ਹੋਈ ਰੇਤ ਪਾਣੀ ਲੱਗਦੀ ਏ। ਤੇ ਸਾਹਿਬ ਗੁਰੂ ਗ੍ਰੰਥ ਸਾਹਿਬ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਜਿਹਨੂੰ ਆਪਾਂ ਸਭ ਤੋਂ ਉੱਚੀ ਸੁੰਦਰਤਾ ਨਾਲ ਤੁਲਨਾ ਦਿੰਦੇ ਹਾਂ ਕਿ ਇਹਦੀਆਂ ਅੱਖਾਂ ਮਿਰਗ ਵਰਗੀਆਂ ਨੇ, ਕਹਿੰਦੇ ਜਿੰਨਾ ਮਿਰਗ ਭਰਮ ਵਿੱਚ ਪੈਂਦਾ ਹੈ ਸ਼ਾਇਦ ਇੰਨਾ ਕੋਈ ਪੈਂਦਾ ਹੋਵੇ। ਮਿਰਗ ਨੂੰ ਪਿਆਸ ਲੱਗਦੀ, ਪਾਣੀ ਦੀ ਬੂੰਦ ਦੀ ਖਾਤਰ ਉਹ ਚਮਕਦੀ ਰੇਤ ਨੂੰ ਦੇਖਦਾ, ਤੇ ਪ੍ਰਤੀਤ ਹੁੰਦੀ ਹੈ ਕਿ ਜਿਵੇਂ ਪਾਣੀ ਦੀ ਇੱਕ ਝੀਲ ਪਾਣੀ ਦਾ ਦਰਿਆ ਹੈ। ਪਰ ਸਾਹਿਬ ਕਹਿੰਦੇ ਨੇ ਕਿਹੜੇ ਭਰਮ ਵਿੱਚ ਪੈ ਗਏ, ਤੇਰੀਆਂ ਅੱਖਾਂ ਨੂੰ ਭੁਲੇਖਾ ਪੈ ਗਈ। ਹਕੀਕਤ ਇਹ ਵੇ ਜਿਹਨੂੰ ਤੂੰ ਚਮਕ ਦੀ ਰੇਤ ਕਹਿੰਦਾ ਪਾਣੀ ਸਮਝਣਾ, ਇਹ ਚਮਕ ਦੀ ਰੇਤ ਤੇ ਧਰਤੀ ਵਿੱਚੋਂ ਨਿਕਲਦੀ ਅੱਗੇ ਅੱਗ ਨੂੰ ਪਾਣੀ ਸਮਝਣ ਵਾਲਿਆ ਚੇਤੇ ਰੱਖੀਏ, ਪਾਣੀ ਨੀ, ਇਸ ਅੱਗ ਨੇ ਤੇਰੀ ਮੌਤ ਦੇ ਕੰਢੇ ਲੈ ਜਾਣਾ। ਸਾਹਿਬ ਕਹਿਣ ਲੱਗੇ ਮਿਰਗ ਨੂੰ ਭੁਲੇਖਾ ਪਿਆ, ਉਹਨੇ ਅੱਗ ਨੂੰ ਪਾਣੀ ਸਮਝ ਲਿਆ। ਤੀਜੀ ਉਦਾਹਰਨ ਭਾਈ ਸਾਹਿਬ ਨੇ ਦਿੱਤੀ ਭਰਮ ਦੀ ਵਿਆਖਿਆ ਕਰਦੇ, ਕਹਿੰਦੇ ਨੇ ਰਾਤ ਸੁਪਨੇ ਵੀ ਸੁੱਤੇ ਹਨ, ਜੇ ਰਾਜ ਭਾਗ ਮਿਲ ਗਿਆ, ਰਾਤ ਤੂੰ ਹਕੂਮਤ ਕੀਤੀ ਏ ਤੇ ਸਵੇਰੇ ਕਿਸੇ ਦੇ ਘਰ ਵਿੱਚ ਕਰਦਾ ਹੋਵੇ ਨੌਕਰੀ ਤੇ ਰਾਤ ਦੇ ਸੁਪਨੇ ਤੇ ਯਕੀਨ ਕਰਕੇ ਸਵੇਰੇ ਕੰਮ ਕਰਨਾ ਛੱਡ ਨਾ ਕਿਤੇ ਦਈ। ਸੁਪਨੇ ਵਿੱਚ ਕੇਵਲ ਇੱਕ ਭਰਮ ਏ ਮੈਂ ਬਾਦਸ਼ਾਹ ਵਾਂ, ਪਰ ਜਦੋਂ ਅੱਖ ਖੁੱਲੇਗੀ ਤੈਨੂੰ ਉਹੀ ਮਜ਼ਦੂਰੀ ਕਰਨੀ ਪੈਣੀ ਜਿਹੜੀ ਤੂੰ ਕੱਲ੍ਹ ਕਰਦਾ ਪਿਆ। ਸੁਪਨਾ ਇੱਕ ਭਰਮ। ਚੌਥੀ ਉਦਾਹਰਨ ਦਿੱਤੀ, ਕਹਿਣ ਲੱਗੇ ਰੁੱਖ ਦੀ ਛਾਂ ਥੱਲੇ ਬੈਠੇ ਹਾਂ ਤੇ ਜਦੋਂ ਸੂਰਜ ਚੜ੍ਹਦਾ ਤੇ ਰੁੱਖ ਦੀ ਛਾਂ ਲੈਂਦੇ ਵਾਲੇ ਪਾਸੇ ਕਿੰਨੇ ਇਸ ਛਾਂ ਤੇ ਯਕੀਨ ਨਾ ਕਰ ਲਈ ਕਿ ਮੈਂ ਇੱਥੇ ਬੈਠਾ ਵਾਂ ਤੇ ਇਸ ਛਾਂ ਨੇ ਮੇਰੇ ਸਿਰ ਤੋਂ ਕਦੀ ਖਿਲਣਾ ਹੀ ਨਹੀਂ। ਕਹਿੰਦੇ ਨੇ ਭੁਲੇਖੇ ਵਿੱਚ ਪੈ ਜਾਏਗਾ, ਜਿਉਂ ਜਿਉਂ ਸੂਰਜ ਨੇ ਢਲਣਾ ਹੈ ਤਿਉਂ ਤਿਉਂ ਛਾਂ ਨੇ ਤੈਨੂੰ ਛੱਡ ਕੇ ਚਲੇ ਜਾਣਾ। ਇੱਕ ਥਾਂ ਤੇ ਛਾਂ ਕਦੀ ਨਹੀਂ ਖਲੋਂਦੀ, ਇਹਦੇ ਤੇ ਯਕੀਨ ਕਰਨਾ ਇੱਕ ਭਰਮ ਹੀ। ਭਾਈ ਸਾਹਿਬ ਨੇ ਪੰਜਵੀਂ ਉਦਾਹਰਨ ਦਿੱਤੀ ਭਰਮ ਦੀ ਵਿਆਖਿਆ ਕਰਦਿਆਂ, ਕਹਿਣ ਲੱਗੇ ਆਪਾਂ ਪਿੰਡਾਂ ਥਾਵਾਂ ਤੇ ਤੱਕਦੇ ਆਏ ਸਾਂ ਕਿ ਮਦਾਰੀ ਦੀ ਖੇਡ ਖੇਡਣੀ, ਉਹਦੇ ਕੋਲ ਕਲਾ ਸੀ, ਇਲਮ ਸੀ, ਲੋਕ ਇਕੱਠੇ ਹੋਣੇ, ਉਹਨੇ ਬੰਸਰੀ ਤੇ ਡਮਰੂ ਵਜਾਉਣਾ ਤੇ ਮਦਾਰੀ ਦੀ ਖੇਡ ਸ਼ੁਰੂ ਹੋਣੀ। ਬਾਜ਼ੀਗਰ ਨੇ, ਮਦਾਰੀ ਕਰਨ ਵਾਲੇ ਨੇ ਮਨੁੱਖਾਂ ਦੀਆਂ ਅੱਖਾਂ ਨੂੰ ਭੁਲੇਖਾ ਪਾਉਣਾ। ਵੇਖਦਿਆਂ ਵੇਖਦਿਆਂ ਉਹਨੇ ਕੀਮਤੀ ਚਮਕਦੇ ਬਸਤਰ, ਕੀਮਤੀ ਭਾਂਡੇ, ਇੱਥੋਂ ਤੱਕ ਕਿ ਕਈ ਵਾਰੀ ਉਹ ਰੁਪਈਆਂ ਨੂੰ ਵੀ ਆਪਣੇ ਇਲਮ ਦੇ ਨਾਲ ਲੋਕਾਂ ਦੀਆਂ ਅੱਖਾਂ ਨੂੰ ਭੁਲੇਖਾ ਪਾਉਂਦਾ ਸੀ। ਬਸਤਰ ਕੱਢਣੇ, ਗਹਿਣੇ ਕੱਢਣੇ, ਭਾਂਡੇ ਬਰਤਨ ਰੁਪਈਏ ਕੱਢਣੇ ਤੇ ਜਦੋਂ ਖੇਡ ਖਤਮ ਹੋਣੀ ਤੇ ਉਦੋਂ ਕਹਿਣਾ ਜਿੰਨੇ ਜਿੰਨੇ ਖੇਡ ਤੱਕੀ ਇਹ ਕਿਰਪਾ ਕਰਿਆ ਜੇ, ਮੈਂ ਬੱਚਿਆਂ ਦੀ ਰੋਟੀ ਦਾ ਪ੍ਰਬੰਧ ਕਰਨਾ, ਮੈਨੂੰ ਟਕਾ ਟਕਾ ਕਿਤੇ ਚਵਾਨੀ ਛਿਆਨੀ ਦੇ ਕੇ ਜਾ। ਸਰ ਭਾਈ ਗੁਰਦਾਸ ਕਹਿੰਦੇ ਨੇ ਜੇ ਕਿਤੇ ਉਹਨੂੰ ਪੁੱਛ ਲਈਏ ਵੀ ਸੱਜਣਾ ਹੁਣ ਕੁਝ ਸਮਾਂ ਪਹਿਲਾਂ ਤਾਂ ਇੰਨਾ ਕੀਮਤੀ ਸਮਾਨ ਤੂੰ ਆਪਣੇ ਹੱਥ ਦੀ ਸਬਾਈ ਨਾਲ ਲੋਕਾਂ ਨੂੰ ਕੱਢ ਕੇ ਦਿਖਾਇਆ ਤੇ ਇੱਕ ਘੜੀ ਬਾਅਦ ਝੋਲੀ ਅੱਡ ਕੇ ਭਿਖਾਰੀ ਬਣ ਗਿਆ। ਕਹਿਣ ਲੱਗੇ ਉਹ ਮਦਾਰੀ ਦੀ ਖੇਡ ਕਰਨ ਵਾਲਾ ਕਹੇਗਾ ਕਿ ਤੇਰੀਆਂ ਅੱਖਾਂ ਨੂੰ ਕੇਵਲ ਭਰਮ ਭੁਲੇਖਾ ਪਾਇਆ, ਪਰ ਹਕੀਕਤ ਤੇ ਵੀ ਜੋ ਕੁਝ ਦਿਸਦਾ ਉਹ ਅਸਲੀਅਤ ਨਹੀਂ। ਸਾਹਿਬ ਕਹਿੰਦੇ ਨੇ ਭਾਦੋਂ ਦੇ ਮਹੀਨੇ ਵਿੱਚ ਇਹੀ ਤਾਂ ਭਰਮ ਪੈ ਗਿਆ, ਬੱਦਲਾਂ ਨੂੰ ਘਰ ਸਮਝੀ ਬੈਠਾ, ਚਮਕਦੀ ਰੇਤ ਨੂੰ ਪਾਣੀ ਸਮਝੀ ਬੈਠਾ, ਸੁਪਨੇ ਦੇ ਰਾਜ ਨੂੰ ਸੱਚ ਸਮਝੀ ਬੈਠਾ, ਰੁੱਖ ਦੀ ਛਾਂ ਨੂੰ ਤੂੰ ਅਸਲੀਅਤ ਸਮਝ ਲਿਆ, ਭਰਮ ਵਿੱਚ ਭੁੱਲਿਆ ਹੋਇਆ। ਬਾਜ਼ੀਗਰ ਦੀ ਖੇਡ ਝੂਠ ਹੁੰਦੀ ਆ, ਐਵੇਂ ਭੁਲੇਖੇ ਵਿੱਚ ਨਾ ਪੈ ਜਾਈ। ਭਾਈ ਸਾਹਿਬ ਭਾਈ ਗੁਰਦਾਸ ਨੇ ਬਚਨ ਕਹਿਣ ਲੱਗੇ ਹਰ ਚੰਦੌਰੀ ਦੇਖ ਕੇ ਕਰਦੇ ਪਰਵਾਸਾ, ਫਲ ਵਿੱਚ ਤਪਣ ਭੱਠੀਆਂ ਕਿਉਂ ਲਹਿ ਪਿਆਸਾ, ਸੁਪਨੇ ਰਾਜ ਕਮਾਈਐ ਕਰ ਭੋਗ ਬਿਲਾਸਾ, ਛਾਇਆ ਬਿਰਖ ਨਾ ਰਹਿ ਫਿਰ ਪੂਜੈ ਕਿਉਂ ਆਸਾ, ਤੇ ਜਿੰਝ ਭੁਲੇਖੇ ਵਿੱਚ ਤੂੰ ਪਿਆ ਮੇਰਾ ਸਭ ਕੁਝ, ਬਾਜ਼ੀਗਰ ਦੀ ਖੇਡ ਜੋ ਸਭ ਕੂੜ ਤਮਾਸ਼ਾ। ਭਾਦਵੇਂ ਭਰਮ ਭੁਲਾਣੀਆਂ। ਸਾਹਿਬ ਕਹਿਣ ਲੱਗੇ ਭੁਲੇਖਾ ਪੈ ਗਿਆ, ਤੇ ਕੀ ਭੁਲੇਖਾ ਪੈ ਗਿਆ? ਦੂਜਾ ਲੱਗਾ ਖੇਤ, ਇੱਕ ਇੱਕ ਪੰਕਤੀ ਦੇ ਅਰਥ ਅਰਜ਼ ਕਰਨੇ ਨੇ। ਇੱਥੇ ਦੂਜੇ ਦਾ ਅਰਥ ਕੀ? ਇੱਕ ਤਾਂ ਹੋ ਗਿਆ ਪਰਮੇਸ਼ਵਰ, ਦੂਜੇ ਦਾ ਅਰਥ ਹੈ ਕਿ ਇੱਕ ਸਾਈਂ ਨੂੰ ਛੱਡ ਕੇ, ਮਾਲਕ ਨੂੰ ਛੱਡ ਕੇ ਦੂਜੇ ਤੇ ਯਕੀਨ ਕਰ ਲੈਣਾ, ਇਹ ਮੇਰੇ ਨਾਲ ਨਿਭੇਗਾ। ਸਿਆਣੇ ਵਿਦਵਾਨ ਇਹਦਾ ਅਰਥ ਕਰਦੇ ਨੇ, ਨਾਮ ਨੂੰ ਤਿਆਗ ਕੇ ਪਦਾਰਥਾਂ ਤੇ ਪਰਿਵਾਰ ਤੇ ਯਕੀਨ ਕਰ ਲੈਣਾ, ਇਹ ਮੇਰੇ ਨਾਲ ਨਿਭਣ ਵਾਲੇ ਨੇ। ਸਾਹਿਬ ਕਹਿਣ ਲੱਗੇ ਇਹ ਦੂਜਾ ਹੇਤ ਹੈ, ਸਾਈਂ ਨੂੰ ਛੱਡ ਕੇ ਪਦਾਰਥਾਂ ਤੇ ਯਕੀਨ ਕਰਨਾ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਹਜ਼ੂਰ ਨੇ ਦੂਜੇ ਖੇਤ ਦਾ ਬੜੀ ਵਾਰੀ ਜ਼ਿਕਰ ਕੀਤਾ। ਸਾਹਿਬ ਕਹਿਣ ਲੱਗੇ ਭਾਦਵੇਂ ਭਰਮ ਭੁਲਾਣੀਆਂ, ਦੂਜਾ ਲੱਗਾ ਖੇਤ ਤੇ ਜਿਹੜਾ ਦੁਗਧਾ ਵਿੱਚ ਪੈ ਜਾਏ, ਪਿਆਰੇ ਉਹਨੂੰ ਮੰਜ਼ਿਲ ਕਦੀ ਮਿਲ ਸਕਦੀ ਹੈ? ਭਾਈ ਗੁਰਦਾਸ ਹੋਰਾਂ ਦੀ ਬਾਣੀ ਜਦੋਂ ਪੜ੍ਹਨਾ ਵਾ, ਇੱਕ ਇੱਕ ਬਚਨ ਦੇ ਜੇ ਅਰਥ ਕਰਨੇ ਨੇ ਤੇ ਭਾਈ ਸਾਹਿਬ ਦੀ ਰਚਨਾ ਨੂੰ ਕਦੀ ਪੜ੍ਹੇ। ਉਹਨਾਂ ਨੂੰ ਕਿਸੇ ਪੁੱਛਿਆ ਭਾਈ ਸਾਹਿਬ ਜੀ ਦੂਜਾ ਖੇਤ ਕੀ ਹੈ, ਤੇ ਭਾਈ ਗੁਰਦਾਸ ਨੇ ਇੱਕ ਗੱਲ ਨੂੰ ਸਮਝਾਉਣ ਲਈ 6 ਉਦਾਹਰਨਾਂ ਦਿੱਤੀਆਂ ਤੇ ਉਹ ਉਦਾਹਰਨਾਂ ਜਿਹੜੀਆਂ ਸੀ ਰੋਜ਼ਮਰਾ ਜੀਵਨ ਵਿੱਚ ਤੱਕਣੇ। भाई गुरदास कहन लगे जदों कोई मनुख चेहरा देखद शीशा एक सामने होवे दर्पण कह लो शीशा कह लो एक शीशे विच तकेगा ते केवल तेरा एक फेस एक चेहरा दिसना है ते जे किते तू दो शीशे एक अगे ते एक पिछे रख के तकन लग पवे ते शरीर चेहरा इको ही है पर चेते रखी एक चेहरे दे कई होर चेहरे नजर आउणगे जे एक शीशे भी तकीए ते चेहरा एक दिसद ते जे किते दो शीशिया भी तकीए ते कई चेहरे नजर आउंदे ने कहन लगे जे किते एक दा हो जाएगा ते अपने निज स्वरूप विच मन एकाग्रता विच आएगा ते जे किते दुविधा विच पै गया जे किते दूजे खेत विच पै गया ते सजना एक मन दे अंदर पता नहीं किन्ने कु फुरने तेनू खुआर कर दे दो शीशिया विच तकीए ते चेहरे कई नजर आउंदे ने भाई साहब भाई गुरदास कहन लगे दोए दर्पण देख है एक से अनेक रूप दोए नाव पाऊं तरह पहुंचा ना पार है दूजा लगा खेत एक बेड़ी ते चढ़ेगा ते टिकाना मिल जाएगा ते जे तमा करके कह मैं खब्बा पैर एक बेड़ी ते सज्जा एक बेड़ी ते कह लगे दो बेड़िया ते पैर रखन वाले कभी मंजिल ते पहुंच दे नहीं दूजा लगा खेत भाई साहब ने तीजी उदाहरण दिती कह लगे मनुख किते फस गया किते डिब गया चिक्कड़ विच फसे ते आवाज दे के किसे नूं कह मेरा हाथ पकड़ के कढ़ दे हुण एक ता सज्जियों कोई बांह पकड़ के खिचे उह सज्जे पासे नूं खिचे दूसरा खब्बे पासे नूं बांह खिचे कह लगे कदी इहो जिहे बंदे डुबे होए खुब्बे होए निकलदे नहीं जे चिक्कड़ विच खुब्बे होए ने निकलना है ते बांह एक पासे एक नूं पकड़ाई ਉਹ ਤਾਂ ਤੈਨੂੰ ਖਿੱਚ ਕੇ ਬਾਹਰ ਜ਼ਰੂਰ ਕੱਢੇਗਾ ਤੇ ਜੇ ਸੱਜੇ ਖੱਬੇ ਬਾਹਾਂ ਪਕੜਾ ਲਈਆਂ ਸੱਜਣਾ ਹੱਥ ਤਾਂ ਟੁੱਟ ਸਕਦੇ ਨੇ ਪਰ ਉਸ ਚਿੱਕੜ ਵਿੱਚੋਂ ਨਿਕਲੇਗਾ ਨਹੀਂ ਜਿਵੇਂ ਦੋ ਬਾਹਾਂ ਪਕੜਾ ਕੇ ਕਦੀ ਕੋਈ ਮੰਜ਼ਿਲ ਤੇ ਨਹੀਂ ਪਹੁੰਚਦਾ ਤੇ ਇੱਕ ਸਾਈਂ ਨੂੰ ਛੱਡ ਕੇ ਦੂਜੇ ਨਾਲ ਨੇਹ ਕਰਨ ਵਾਲੇ ਨੂੰ ਮੰਜ਼ਿਲ ਕਿੱਥੇ ਭਾਈ ਸਾਹਿਬ ਨੇ ਚੌਥੀ ਐਗਜ਼ਾਮਪਲ ਦਿੱਤੀ ਕਹਿਣ ਲੱਗੇ ਪਿਆਰਿਆ ਹੁਣ ਬੰਦਾ ਚੁਰਸ ਦੇ ਵਿੱਚ ਪੈ ਗਿਆ ਜਾਣਾ ਟਿਕਾਣੇ ਤੇ ਚੌਂਕ ਆ ਗਿਆ ਚੁਰਸਤਾ ਆ ਗਏ ਤੇ ਭੁਲੇਖੇ ਨਾਲ ਜਦੋਂ ਆਪਾਂ ਸਬਰ ਕਰਦੇ ਹਾਂ ਚੁਰਸਤੇ ਤੋਂ ਮੁੜਦਿਆਂ ਸਿਰਫ ਇੱਕ ਖਿੰਨ ਲੱਗਦਾ ਹੈ ਕਹਿਣ ਲੱਗੇ ਇੱਕ ਖਿੰਨ ਦਾ ਮੁੜਿਆ ਹੋਇਆ ਬੰਦਾ ਜੇ ਸਹੀ ਦਿਸ਼ਾ ਵੱਲ ਨਾ ਤੁਰੇ ਤੇ ਕਿੰਨੇ ਮੀਲ ਜਿਹੜਾ ਉਹ ਭਟਕ ਜਾਂਦਾ ਹੁਣ ਇੱਕ ਐਗਜੈਕਟ ਕਿਤੇ ਨਿਕਲ ਜਾਏ ਤੇ ਬੰਦੇ ਨੇ ਪਰਤ ਕੇ ਆਉਣਾ ਹੋਵੇ ਕਿੰਨਾ ਕੁ ਸਬਰ ਕਰਨਾ ਪਏਗਾ ਕਹਿਣ ਲੱਗੇ ਦੇਖੀ ਜੇ ਇੱਕ ਨੂੰ ਛੱਡ ਕੇ ਦੂਜੇ ਖੇਤ ਵੱਲ ਪੈਰ ਪੱਟ ਲਿਆ ਪਤਾ ਨਹੀਂ ਕਿੰਨੇ ਕੁ ਜਨਮ ਲੱਗ ਜਾਣਗੇ ਪਰਤ ਕੇ ਇੱਕ ਨਾਲ ਜੁੜਨ ਦੇ ਭਾਈ ਸਾਹਿਬ ਹੋਰਾਂ ਨੇ ਅਗਲੀ ਉਦਾਹਰਣ ਦਿੱਤੀ ਕਹਿਣ ਲੱਗੇ ਦੇਸ਼ ਵਿੱਚ ਇੱਕ ਹੋਵੇ ਬਾਦਸ਼ਾਹ ਪਿੰਡ ਵਿੱਚ ਇੱਕ ਹੋਵੇ ਚੌਧਰੀ ਤੇ ਪਿੰਡ ਦੀ ਪ੍ਰਜਾ ਦਾ ਭਲਾ ਹੋ ਸਕਦਾ ਤੇ ਜਿਸ ਪਿੰਡ ਦੇ ਅੰਦਰ ਦੋ ਰਾਜੇ ਹੋਣ ਦੋ ਬਾਦਸ਼ਾਹ ਆਪਸ ਵਿੱਚ ਲੜਦੇ ਹੋਣ ਉਸ ਪਿੰਡ ਦੇ ਉਸ ਦੇਸ਼ ਦੇ ਉਸ ਸ਼ਹਿਰ ਦੇ ਲੋਕ ਕਦੀ ਵੀ ਸਕੂਨ ਨਾਲ ਹੀ ਬੈਠ ਸਕਦੇ ਦੋਨਾਂ ਨੇ ਆਪਣਾ ਆਪਣਾ ਹੱਕ ਜਿਤਾਣਾ ਉੱਥੋਂ ਦੇ ਰਹਿਣ ਵਾਲੇ ਲੋਕ ਵੀ ਦੁਖੀ ਹੋ ਜਾਂਦੇ ਸਾਹਿਬ ਨੇ ਕਿਹਾ ਕਹਿਣ ਲੱਗੇ ਸੁਹਾਗਣ ਉਹ ਹੈ ਜਿਹਨੂੰ ਕੇਵਲ ਇੱਕ ਸਾਈਂ ਤੇ ਯਕੀਨ ਹੈ ਛੇ ਪ੍ਰਮਾਣ ਦੇਖ ਕੇ ਕਹਿਣ ਲੱਗੇ ਦੂਜਾ ਲੱਗਾ ਖੇਤ ਦਾ ਅਰਥ ਹੈ ਕਿ ਦੋਏ ਦਰਪਣ ਦੇਖਾ ਏਕ ਸੇ ਅਨੇਕ ਰੂਪ ਦੋਏ ਨਾਮ ਪਾਓ ਤਰੇ ਪਹੁੰਚੇ ਨਾ ਪਾਰ ਹੈ ਦੋਏ ਦਿਸ਼ਾ ਗਏ ਗਹਾਏ ਤੇ ਹਾਥ ਪਾਓ ਟੂਟੈ ਦੋਏ ਰਾਹੇ ਦੋ ਚਿੱਤੇ ਹੋਏ ਭੂਲ ਪਗ ਤਾਰ ਹੈ ਦੋਏ ਭੂਪ ਤਾਂ ਕਹਿ ਗਾਓ ਪਰਜਾ ਨਾ ਸੁਖੀ ਹੋਤ ਦੋਏ ਪੁਰਖਨ ਕੀ ਨਾ ਕੁਲਾ ਬਧੂ ਨਾਰ ਹੈ ਦੁਬਦਾ ਕੀਏ ਦਵੈਸ ਕੀਏ ਕਹਿਣ ਲੱਗੇ ਗੁਰ ਸਿੱਖ ਹੋਏ ਆਨ ਦੇਵ ਸੇਵ ਟੇਵ ਗਹਿ ਕੋਏ ਪਰਮੇਸ਼ਵਰ ਦਾ ਭਗਤ ਖੋਵੇ ਨਿਰੰਕਾਰ ਦੇ ਚਰਨਾਂ ਵੀ ਜੁੜਿਆ ਹੋਇਆ ਇੱਥੇ ਇਹ ਨਾ ਸਮਝਿਓ ਕਿ ਕਿਸੇ ਦੇ ਧਰਮ ਤੇ ਆਪਾਂ ਕਟਾਕਸ਼ ਕਰਨੇ ਆ ਤਰਕ ਕਰਨੇ ਜਿਹਦੇ ਲੜਨ ਲੱਗੇ ਹਾਂ ਨਾ ਇੱਕ ਦਾ ਪੱਲਾ ਪਕੜਾਂਗੇ ਸਾਈਂ ਦੇ ਚਰਨਾਂ ਨਾਲ ਜੁੜ ਜਾਵਾਂਗੇ ਕਈ ਵਾਰੀ ਆਪ ਜੀ ਨੇ ਤੁਲਸੀ ਦਾ ਨਾਂ ਸੁਣਿਆ ਹੋਣਾ ਅਕਸਰ ਬਹੁਤ ਸੋਹਣਾ ਉਹਨੇ ਰਾਮ ਚਰਿਤ ਮਾਨਸ ਲਿਖੇ ਸ੍ਰੀ ਰਾਮ ਚੰਦਰ ਜੀ ਦਾ ਭਗਤ ਸੀ ਹੁਣ ਦੇਖੋ ਕ੍ਰਿਸ਼ਨ ਜੀ ਦੀ ਭਗਤੀ ਵੀ ਲੋਕ ਮੰਨਦੇ ਨੇ ਰਾਮ ਜੀ ਦੀ ਵੀ ਮੰਨਦੇ ਨੇ ਇੱਕ ਵਾਰੀ ਤੁਲਸੀ ਦਾਸ ਨੂੰ ਦਿੱਤਾ ਗਿਆ ਨਿਉਤਾ ਵੀ ਤੁਸੀਂ ਮਥੁਰਾ ਦੀ ਧਰਤੀ ਤੇ ਆਓ ਤੇ ਤੁਲਸੀ ਜੀ ਗਏ ਤੇ ਕੁਦਰਤੀ ਤੌਰ ਤੇ ਜਦੋਂ ਇਹ ਵਿਦਵਾਨ ਗਿਆ ਤੇ ਉੱਥੋਂ ਦੇ ਸਿਆਣੇ ਵਿਦਵਾਨ ਪੰਡਿਤ ਅੱਗੋਂ ਜੀ ਆਇਆ ਕਹਿਣ ਗਏ ਹੁਣ ਮਥੁਰਾ ਦੀ ਧਰਤੀ ਤੇ ਸਾਰੇ ਕ੍ਰਿਸ਼ਨ ਜੀ ਦੇ ਮੰਦਰ ਨੇ किसे मंदिर का नाम रान छोड़ है, किसे मंदिर का नाम गोवर्धन का मंदिर है, किसे मंदिर का नाम बज्रपान का मंदिर है। कहने जदों तुलसी नु मंदिर दिखाण लगाए उन्हें दिखाया भी ये मुरारी वाला मुरली वाले का मंदिर जां ये धनक उतारी बंसरी विनान वाले का मंदिर इन्हें पहाड़ आते चुकया एदा मंदिर। तुलसी ने सारिया मूर्तियां देखिया पर किसी के पैरों में चुकया नहीं। तो जिहड़ा मंदिर दिखाने वाला से रस्ते विच रोक के कहिंदा मैं सुनिया सी तू बड़ा भगत है पर मैनू इंज लगता तू नास्तिक तां नहीं। वो कहिंदा दस क्यों। कहिंदा तेनू मुरली दर का मंदिर दिखाया, तेनू गोवर्धन का सव कृष्ण के मंदिर दिखाए, तू एक भी मूर्ति के पैरों में झुकया क्यों नहीं। तुलसी कहिंदा हकीकत मैं झुकना भी नहीं हूं। वो कहिंदा कारण। ते तुलसी ने एक गल की, कहिंदा मैं कलम चुक के श्री राम जी की सिफत लिखी है, ते जिदी मैं सिफत लिखी वो दे बुल्ला ते बंसरी नहीं हूं। चेते रखी जिदी मैं सिफत लिखना पिया वो दे पत्थे विच तीर है, वो दे मोढे ते कमान है। ते चेते रखी तीर कमान वाले तो बिना मैं मुरली वाले अगे कभी मथा ही नहीं टेकिया। हुण तक्यो कभी जिन्हों एक ते यकीन होवे, सिर्फ एक उदाहरण समझनी। उत्थे तुलसी ने दोहरा क्या कहन लगे कि शीस मुकट बंशी तार, शीस मुकट भले बिराजे नाथ, तेदारते तेरे लबा ते बंसरी है, तेरे सिर ते मुकट सोहनी लगती है तेरी मूर्त, पर मैं मथा नहीं टेकना। तुलसी मस्तक तौल नहीं वह जो धनक बाण हुए पास, जे तेरे को तीर कमाण ता चुकांगा। सह भाई गुरदास कह लगे देखी भरम विच पै के किते गुर सिख होए, आन देव सेव टेव गह, सह जम दंड त्रिक जीवन संसार है। किते परमेश्वर की कृपा लेंदिया लेंदिया किते तू परमेश्वर दे चरणा भी जुड़न की बजाय दूजे खेत विच ना पै जी। साहब ने पहला वचन किया भादवे भरम भुलानिया दूजा लगा खेत। हुण अगा ध्यान दिया जे कहन लगे लख शिंगार बनाया कारज नाही केत। शिंगार दा अर्थ असी समझने कि शरीर नू सुंदर रूप अंदर प्रगट करना, सीधी पदरी बोली विच इही कहां। ते गुरु ग्रंथ साहिब विच बड़े शिंगार संबंधी शब्द आए ने। हुण आपां इहदा अर्थ केवल आ शरीर दी चमड़ी उत्ते शिंगार करना नहीं करांगे। आखरी अर्थ ना यही होवेगा भी जे तू लखां शिंगार भी कर लै ते तेरे किसे अर्थ नहीं। पर गुरमुखे दे भाव अर्थ नू कभी समझिए। साहब गुरु अर्जुन देव कहिंदे ने लख शिंगार बनाया कारज नाही केत। महाराज क्यों नहीं कारज आउंदा है, कम क्यों नहीं आउंदा। तां गुरु ग्रंथ साहिब जी दी अमृत बाणी कहन लगी कि शिंगार करीदा है केवल अपने मालक नू प्रसन्न करन, पति नू रिझाउण लई। कहिंदे जे मालक दे चरणा नाल तेरा नेह ही नहीं ते लखां शिंगार तन ते करी जा पति दी प्रसन्नता नहीं। साहिब ने अमृत बचन कह कहन लगे कि मनुख जे लखां शिंगार करे, हजूर कहन लगे कामण तौ शिंगार कर, हे भैणे तां शिंगार करी जां पहला कंत मनाए जे साईं तेरे ते खुश होवे। कहन लगे मत छेजै कंत ना आवी, किते साईं किते रहमत ना करे ते शिंगार एवें बिरथा जाए, किते शिंगार कीता होया ना व्यर्थ चला जाए। साहिब ने एक अमृत बचन भी किया कहन लगे काजल हार शिंगार सबै की साजिया, काजल हार तंबोल सबै की साजिया, सौलै किए शिंगार के अंजन पाजिया, जे घर आवै कंत ता सब की छपाइए, हर हां कंत है बाज शिंगार सब बिरथा जाए। साईं तो बिना शिंगार वर्त। हुण इहदा भाव अर्थ की, शिंगार दर ते मैं धर्म दे कर्म ता करना पिया, मैं भेख लिबास ता धर्मिया वाला पाया, शिंगार ता पाया कि मैनू लोग कहण गुर सिख है ते अंदर मेरे गुरु दा प्यार ना होवे। ते साहिब कहिंदे ने लखां शिंगार कर ली तेरा भेख किसे अर्थ नहीं। इहदे शिंगार दर ते केवल इस्त्री नाल संबंधित नहीं। कदी गुरु ग्रंथ साहिब दी बाणी पढ़ो, पंडित जी ने पाया जनेऊ ते धन गुरु नानक साहिब दे सामने आए ने, ते उन्हें आउंदिया सार के कहन लगा मैं वर्ण आश्रम दे मुताबक बिल्कुल धर्मी हां। ते मेरे गुरु साहिब कहन लगे क्यों। कहिंदा देखो मैं जनेऊ पाया। ते मैं कई बार अर्ज करना उन्ना प्यारियो, दूजे नू कहना बहुत आसान जे किते मना अपने अंदर झाती मार के देखी तू केवल भेख ता नहीं लई बैठा, तेरे अंदर परमेश्वर की प्रीत है। खुआरी क्यों होंगी? जो शिंगार हुंदा परछाई नाल नहीं हुंदा। साहब ने उसे अमृत बचन कह कह लगे, नहीं प्यारिया तेरा यह शिंगार किसी अर्थ नहीं। कहिंदा मैं जनेऊ पाया, उसे साहब ने क्या कह लगे, तग ना इंद्री कारज ना ही केत लख शिंगार बनाया। तग ना इंद्री तग ना नारी भलके थुक पवे नित दाड़ी, तग ना पैरी तग ना हथी तग ना जेवा तग ना अखी, वे तगा आपे बतै बत धागे अवरा धक्कै, लै पाड़ करे व्यान कद कागल दसै रह। सुन वेखो लोका एओ वडाण मन अंधा लख शिंगार बनाया। कहन लगे मन अंधा नाओ सुजान, लखा तू शिंगार करी जा पे करी जा। बाबा फरीद जी नूं पुछो, वह कहन लगे मालका मेरा शिंगार देख के लोग कहिंदे ने मैं फकीर हां, पर कहिंदे ने मेरे अंदर नूं कोई देखे ते समझ पै जाए कि कला शिंगार ही अंदर मैं धर्मी नहीं। साहब ने उत्ते बचन किया, कहन लगे कन्न मुसला सूप गल लख शिंगार बनाया। मोढ़े ते मुसला कहिंदे ने जिस कपड़े ते बैठ के मुसलमान वीर नमाज अदा करदे, सूप सूफिया का काला बाणा है। कहन लगे कन्न मुसला मोढ़े ते मुसला भी रखिया नमाज पढ़न वाला, गल विच सूप भी पाईए, पर मेरे मालका मेरे अंदर नूं कदी तके ते मेरा अंदर शिंगार तो उल्टे। दिल काती दिल विच केवल कैंची है कि किसे दा बुरा किवें करना है। गुड़वात जबान मेरी गुड़ वर्गी मिठी है, पर लोको बाहर दिसै चानना दिल अंधियारी। रात लख शिंगार बनाया कारज नाही के। साहब धन गुरु गोबिंद सिंह सच्चे पातशाह जी दे अमृत बचन आपां जफरनामा पढ़ने, औरंगजेब नूं मुखातब करके हजूर ने बचन कह दिए। अज जदों मैं जफरनामे दे कोई शेर वेखदा सां ते मन विच आया धन गुरु गोबिंद सिंह ने जंग लड़ी, औरंगजेब नूं इह नहीं कहा कि मैं चोगिया वा, जां इह कह दिता भी मैं डर गया सां। हजूर ने स्पष्ट किया, कहन लगे औरंगजेब मेरा दिल थोड़ा करदा सी मैं शस्त्र चुक के मैदान विच आवां, पर एक गल चेते रखी गुरशना चे कारे को नद चे हल नर। एक इधर का इंसाफ हो, एक पासे 40 सिख 40 मनुख वह भी कई दिन के भुखे भाने, ते दूजे पासे 10 लख दा टिड्डी दल, ते फिर तू कह भी फकीर ने कृपान क्यों चुकी है। देखो साहब दा उत्तर की देंदे ने, गुरशना चे कारे को नद चे हल नर के 10 लख बरायत बरो बेखबर। 10 लख दा टिड्डी दल आ जाए ते फिर तू कहना तू केवल माला पकड़ दो, शस्त्र क्यों चुके। साहब ने उत्थे बचन क्या कहन लगे कि चेते रख मेरा दिल नहीं सी करदा उतर नूं, पर जबान लाचार की दर मैं आम दंग, मैं लाचार हो गया मैदान विच उतरन लई। साहब ने उत्थे फिर एक बचन किया जिहड़ा अक्सर साडे सज्जन पढ़दे ने, उह शेर साहब ने चमकौर दी गढ़ी विच जदों सिखां ते हमला होया फिर उहदे जवाब विच किया कि औरंगजेब तू कार अद हमाकील ते दर गुजर, हलाल अस बुरदन बा शमशीर दस्त। जदों सारे हिलिया तो पानी टप गया, वह कहिंदा तुसीं मेरे नाल गल करदे कदे तक्यो। साहब गुरु गोबिंद सिंह जी ने उत्थे बचन किया जिहड़ा हजूर कहिंदे ने कि जो कहना है उहदे अंदर कमाई भी होवे, इह ना होवे शिंगार चुकी विरे ते अंदर करम होर होण दिखाए कुछ। साहब ने उत्थे एक गल के कह लगे औरंगजेब मर्द किनू कहिंदे, शब्द वरत्या उहदे लई, कहिंदे ने तू अपने आप नूं दिल्ली दे तख्त दा मालक समझना है, पर कभी एकांत विच अपने अल्लाह नूं वैसे अल्लाह तू मनना है कि एक कुरान की कसम खा के मुकरे हैं। कभी एकांत विच अपने अंदर नूं पुछ के देखी मर्द केवल होवे जो कुछ मूंह तो कह वह कुछ इहदे अंदर होवे, ते जो कुछ अंदर होवे वह बाहर होवे। यह नहीं कि अंदर कुछ होवे ते बाहरों पे कुछ करी बैठा हो। लख शिंगार नाल जुड़दा पे, कहन लगे हम मर्द बायद शवद सुखन वर। सुखन वर का अर्थ हुंदा सुखन दा कौल दा पक्का, जो कुछ कह दिता सच। हम मर्द बायद शवद सुखन वर, मर्द होवे जेड़ा कौल दा पक्का है। कर पर कहन लगे नहीं ना शिकमे दिगर, शिकम दा अर्थ पेट दिगर दर ते होर। हम मर्द बायद शवद सुखन वर, ना शिकमे दिगर दर दहाने दिगर दहाने दर ते मूह। कह लगे मर्द ओ नहीं जिहड़ा ढिड विच कुछ रखे ते मूंह तो कुछ बोल के कह, मर्द ओ वे जिहड़ा कौल दा पक्का है। हजूर कहिंदे ने देखी कि लख शिंगार बनाया ਸ਼ਿੰਗਾਰ ਤਾਂ ਕੀਤੇ ਨੇ ਗੁਰਮੁਖਾਂ ਵਾਲੇ ਸੁਹਾਗਣਾਂ ਵਾਲੇ, ਪਰ ਪਤੀ ਦੀ ਪ੍ਰਸੰਨਤਾ ਮਿਲੀ ਗੁਰਮੁਖੋ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਨ ਵਾਲਿਓ, ਸਾਹਿਬ ਸੱਚੇ ਪਾਤਸ਼ਾਹ ਨੇ ਰਹਿਤ ਦਿੱਤੀ ਏ, ਸਤਿਗੁਰੂ ਨੇ ਕਕਾਰਾਂ ਦੀ ਦਾਤ ਦਿੱਤੀ ਏ। ਪਰ ਨਾਲ ਇੱਕ ਗੱਲ ਕਹੀ ਸੀ ਰਹਿਤ ਦਾਤੇ ਨੇ ਕਿ ਇਹ ਕਕਾਰ ਤੇਰੀ ਸੁਰੱਖਿਆ ਲਈ ਨਹੀਂ, ਇਹ ਤੇਰੇ ਤਨ ਦੇ ਚਾਰ ਚੁਫੇਰੇ ਵਾੜ ਨੇ, ਤੇ ਵਾੜ ਉਸੇ ਖੇਤ ਨੂੰ ਚੰਗੀ ਲੱਗਦੀ ਏ ਜਿਹਦੇ ਵਿੱਚ ਫਸਲ ਵੀ ਘੁੰਗਰਦੀ ਹੋਵੇ। ਫਸਲ ਤੇ ਹੋਵੇ ਨਾ ਹੋਵੇ ਬੰਜਰ, ਤੇ ਕੇਵਲ ਤੂੰ ਵਾੜ ਲਾਏ, ਕਦੀ ਦੇਖ ਕਿਤੇ ਸਾਹਿਬ ਦਾ ਬਚਨ ਢੁੱਕ ਨਾ ਜਾਏ। ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀਂ ਕੇਤ, ਲੱਖਾਂ ਭੇਖ ਕੀਤੇ ਪਰ ਕਿਸੇ ਅਰਥ ਨਹੀਂ ਜੇ ਸਾਈ ਨਾਲ ਨੇ। ਆ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਦੀ ਰਚਨਾ ਵੱਲ ਆਪਾਂ ਚੱਲੀਏ ਥੋੜਾ ਜਿਹਾ। ਸੌ ਸਾਖੀ ਵਿੱਚ ਗੁਰੂਦੇਵ ਦਾ ਇੱਕ ਪਵਿੱਤਰ ਬਚਨ ਹੁੰਦਾ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਉਹਨਾਂ ਦੇ ਪਵਿੱਤਰ ਚਰਨਾਂ ਨੂੰ ਨਮਸਕਾਰ ਹੈ। ਹਜ਼ੂਰ ਜਿੱਥੇ ਵੀਰ ਰਸ, ਜਿੱਥੇ ਕਾਵ ਰਸ, ਬੈਰਾਗ ਰਸ, ਉੱਥੇ ਸਹਿਬ ਸੱਚੇ ਪਾਤਸ਼ਾਹ ਹਾਥ ਰਾਸ ਦੇ ਕੌਤਕ ਕਰਨੇ, ਤੇ ਉਹਨਾਂ ਕੌਤਕਾਂ ਵਿੱਚੋਂ ਵੀ ਗੁਰਮਤ ਦਾ ਉਪਦੇਸ਼ ਹੀ ਝਲਕ ਪਾਉਣਾ। ਸੌ ਸਾਖੀ ਵਾਲੇ ਨੇ ਇੱਕ ਬਚਨ ਕਿਹਾ, ਉਹ ਕਹਿੰਦਾ ਕਦੀ ਦੇਖ ਅੰਦਰੋਂ ਨੇ ਕਰੀ, ਇਹ ਨਾ ਹੋਵੇ ਕਿ ਬਾਹਰੋਂ ਕੇਵਲ ਦਾਅਵੇ ਕਰੀ ਜਾਂ ਤੇ ਅੰਦਰੋਂ ਕੇਵਲ ਥੋਥਾ ਰਹਿ ਜਾ। ਉਹ ਕਹਿੰਦਾ ਹਜ਼ੂਰ ਦੇ ਚਰਨਾਂ ਵਿੱਚ ਕੀਰਤਨੀ ਆਏ, ਉੱਥੇ ਉਹਨਾਂ ਸ਼ਬਦ ਕੀਰਤਨੀ ਸਿੱਖ ਪ੍ਰਚਾਰਕ ਲਈ ਵਰਤੇ, ਤੇ ਜਦੋਂ ਉਹਨਾਂ ਸ਼ਬਦ ਪੜ੍ਹਨਾ ਤੇ ਰੋ ਪੈਣਾ, ਕਥਾ ਕਰਨੀ ਰੋ ਪੈਣਾ, ਕਹਿਣਾ ਗੁਰੂ ਗੋਬਿੰਦ ਸਿੰਘ ਜੀ ਚਿੱਤ ਨਹੀਂ ਕਰਦਾ ਤੇਰੇ ਦਰ ਨੂੰ ਛੱਡ ਕੇ ਜਾਣ ਲਈ, ਤੇ ਨਾਲ ਉਹਨਾਂ ਦੀ ਸੰਗਤ ਵੀ ਆਈ, ਤੇਰੇ ਚਰਨਾਂ ਵਿੱਚ ਰਹਿਣ ਨੂੰ ਚਿੱਤ ਕਰਦਾ, ਦਿਲ ਨਹੀਂ ਕਰਦਾ ਤੇਰੇ ਦਰ ਨੂੰ ਛੱਡ ਕੇ ਜਾਈਏ। ਸਾਹਿਬ ਨੇ ਕਹਿਣਾ ਨਹੀਂ ਭਾਈ, ਸ਼ਬਦ ਦੀ ਪ੍ਰੀਤ ਕਰਕੇ ਸਿੱਖ ਕਿਤੇ ਵੀ ਕੀਰਤਨ ਕਰੇ, ਪਾਠ ਕਰੇ, ਬਾਣੀ ਪੜ੍ਹੇ, ਉਹ ਗੁਰੂ ਨਾਲ ਜੁੜਿਆ। ਉਹਨਾਂ ਜਿੱਥੇ ਚਾਰ ਸਿੱਖ ਇਕੱਠੇ ਹੋਣੇ, ਫਿਰ ਕਹਿਣਾ ਨਹੀਂ ਗੁਰੂ ਗੋਬਿੰਦ ਸਿੰਘ ਸਾਡੇ ਵਰਗਾ ਨਹੀਂ, ਸਾਡੇ ਵਰਗੀ ਪ੍ਰੀਤ ਪਤਾ ਨਹੀਂ ਕਿਸੇ ਹਿਰਦੇ ਵਿੱਚ ਹੋਵੇ ਕਿ ਨਾ। ਤੇ ਸਾਹਿਬ ਨੇ ਇੱਕ ਦਿਨ ਬੁਲਾ ਕੇ ਚੋਗਦਾਰ ਨੂੰ ਕਿਹਾ, ਕਹਿਣ ਲੱਗੇ ਜਿਹੜੇ ਆ ਸੱਜਣ ਰੋਜ਼ ਆ ਕੇ ਕਹਿੰਦੇ ਨੇ ਨਾ, ਇਹ ਜਦੋਂ ਜਾਣ ਲੱਗਣ ਸਾਡੀ ਆਗਿਆ ਤੋਂ ਬਿਨਾਂ ਇਹਨਾਂ ਨੂੰ ਆਨੰਦਪੁਰ ਸਾਹਿਬ ਤੋਂ ਬਾਹਰ ਨਹੀਂ ਨਿਕਲਣ ਦੇਣਾ। ਦੇਖੀ ਕਿਤੇ ਬਾਹਰ ਦਾ ਭੇਖ, ਬਾਹਰ ਦਾ ਸ਼ਿੰਗਾਰ, ਪ੍ਰੀਤ ਪ੍ਰਤੀਤ ਤੋਂ ਬਿਨਾਂ ਕਿਸੇ ਅਰਥ ਨਹੀਂ। ਕੁਝ ਦਿਨ ਰਹੇ, ਹੁਣ ਅੰਦਰ ਪਰਿਵਾਰ ਦੀ ਮੋਹ ਦੀ ਤੰਦ ਨੇ ਖਿੱਚ ਪਾਈ, ਤੇ ਸੌ ਸਾਖੀ ਵਾਲਾ ਕਹਿੰਦਾ ਤੁਰਨ ਲੱਗੇ, ਸਮਾਨ ਬੰਨਿਆ, ਨਮਸਕਾਰ ਕੀਤੀ। ਜਦੋਂ ਬਾਹਰ ਗਏ ਦਰਵਾਜ਼ੇ ਦੇ ਕੋਲ, ਤੇ ਚੋਗਦਾਰ ਨੇ ਕਹਿ ਦਿੱਤਾ, ਸੱਜਣੋ ਤੁਸੀਂ ਵਾਪਸ ਚੱਲੋ, ਸਤਿਗੁਰੂ ਦੀ ਆਗਿਆ ਤੋਂ ਬਿਨਾਂ ਤੁਸੀਂ ਆਨੰਦਪੁਰ ਤੋਂ ਨਿਕਲ ਨਹੀਂ ਸਕਦੇ। ਉਹ ਵਿਦਵਾਨ ਕਹਿੰਦਾ ਮੈਂ ਸੰਖੇਪ ਵਿੱਚ ਅਰਜ ਕਰਾਂ, ਰੋਕ ਦਿੱਤਾ, ਕਈ ਦਿਨ ਬੈਠੇ ਆ, ਹੁਣ ਅੰਦਰ ਪਰਿਵਾਰ ਦੇ ਬੋਹ ਨੇ ਸਤਾਇਆ, ਤੇ ਉਹਨੇ ਨਾ ਜੁਗਤ ਸੋਚੀ, ਕਹਿਣ ਲੱਗੇ ਇੱਕ ਕੰਮ ਕਰੋ, ਇਸ ਤਰ੍ਹਾਂ ਤੇ ਜਾਇਆ ਨਹੀਂ ਜਾਣਾ, ਇੱਕ ਜਣੇ ਨੂੰ ਰਾਤ ਪਾਓ ਫੱਟੇ ਤੇ। ਇਉਂ ਕਹਿ ਦਿਆਂਗੇ ਵੀ ਸਿੱਖ ਬੜਾ ਪ੍ਰੇਮੀ ਸੀ, ਤੁਹਾਡੇ ਗੀਤ ਗਾਉਂਦੇ ਚਲਾਣਾ ਕਰ ਗਏ, ਇਹਨੂੰ ਪਾਓ ਫੱਟੇ ਤੇ, ਉੱਤੇ ਚਿੱਟੀ ਚਾਦਰ ਪਾਇਓ, ਤੇ ਸਵੇਰੇ ਸ਼ਬਦ ਪੜ੍ਹਦੇ ਜਾਣਗੇ, ਸੇਵਕ ਕੀ ਓੜਕ ਨਿਭੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰਾਤ ਉਚੀਤ। ਉਹ ਘੱਟੋ ਘੱਟ ਇਹਦੇ ਬਹਾਨੇ ਇੱਕ ਵਾਰੀ ਸ਼ਹਿਰ ਚੋਂ ਨਿਕਲ ਜਾਓ, ਪਰਤ ਕੇ ਇਹਨੂੰ ਵੀ ਖੋਲ ਦਿਆਂਗੇ ਫੱਟੇ ਤੋਂ, ਆਪਣੇ ਘਰਾਂ ਨੂੰ ਜਾਈਏ, ਨਹੀਂ ਤੇ ਗੁਰੂ ਜੀ ਨੇ ਜਾਣ ਨਹੀਂ ਦੇਣਾ। ਉਹ ਕਹਿੰਦਾ ਜਦੋਂ ਦੂਜੇ ਦਿਨ ਨਿਕਲੇ, ਫੱਟੇ ਤੇ ਪਾਇਆ ਸੱਜਣ, ਉੱਤੇ ਚਿੱਟਾ ਬਸਤਰ, ਤੇ ਗਾਈ ਜਾਣ ਕਿ ਸੇਵਕ ਕੀ ਓੜਕ ਨਿਭੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਚੀਤ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸਾਹਮਣੇ ਆ ਗਏ, ਕਹਿਣ ਲੱਗੇ ਮਾਜਰਾ ਕੀ ਰੋਂਦੇ ਕਿਉਂ, ਬੈਰਾਗ ਵਿੱਚ ਕਿਉਂ? ਕਹਿਣ ਲੱਗੇ ਦਾਤਾ ਤੇਰਾ ਅਨੰਨ ਸਿੱਖ ਸੀ, ਇਹ ਤੇਰੇ ਚਰਨਾਂ ਵਿੱਚ ਫਿਦਾ ਹੋ ਚੁੱਕਾ, ਵਿਕ ਚੁੱਕਾ ਸੀ, ਰਾਤ ਚਲਾਣਾ ਕਰ ਗਿਆ, ਇਸ਼ਨਾਨ ਪਾਨ ਕਰਾਇਆ ਤੇ ਸੰਸਕਾਰ ਕਰਨ ਲਈ ਬਾਹਰ ਚੱਲਿਆ। ਸਾਹਿਬ ਰੁਕ ਗਏ, ਕਹਿਣ ਲੱਗੇ ਜਿਹੜਾ ਏਡਾ ਭਾਵਨਾ ਵਾਲਾ ਹੈ ਨਾ, ਫਿਰ ਇਹਦੀ ਚਿਖਾ ਸਾਡੀਆਂ ਅੱਖਾਂ ਸਾਹਮਣੇ ਇੱਥੇ ਬਣਾਓ, ਬਾਹਰ ਕਿਉਂ ਬਣਾ? ਜਿਹਦੀ ਇੰਨੀ ਭਾਵਨਾ, ਇੰਨਾ ਪਿਆਰਾ ਸਿੱਖ ਹੋਵੇ ਤੇ ਚਿਖਾ ਬਾਹਰ? ਹੁਣ ਜਿਹੜਾ ਵਿਚਾਰਾ ਕੱਪੜੇ ਵਿੱਚ ਲਪੇਟਿਆ ਸੀ, ਉਹਨੇ ਕਿਹਾ ਵੀ ਹੁਣ ਬਣੇਗਾ ਕਿ, ਇਹ ਤਾਂ ਨਿਕਲ ਜਾਣਗੇ ਚੁੱਕਣ ਵਾਲੇ, ਮੇਰਾ ਕੀ ਬਣੇਗਾ? ਚਿਖਾ ਬਣਾਈ ਬੋਲਿਆ ਨਹੀਂ, ਜਦੋਂ ਪਾਣ ਲੱਗੇ ਇੱਕੋ ਦਮ ਹਾਲ ਦਵਾਈ ਕਰਕੇ ਉੱਠ ਪਿਆ। ਸਾਹਿਬ ਨੇ ਪੁੱਛਿਆ ਕੀ? ਕਹਿਣ ਲੱਗਾ ਮਹਾਰਾਜ ਤੁਸੀਂ ਜਾਨ ਨਹੀਂ ਸੋ ਦਿੰਦੇ, ਭੁਲੇਖੇ ਵਿੱਚ ਪਾ ਕੇ ਨਿਕਲਣ ਲੱਗੇ ਸਾਂ ਤੁਹਾਨੂੰ, ਭੁਲੇਖੇ ਵਿੱਚ ਪਾ ਕੇ ਤੁਹਾਨੂੰ। ਦੇਖੋ ਹੁਣ ਫਿਰ ਬੰਦਾ ਜਦੋਂ ਕਮਾਈ ਨਾ ਕਰੇ, ਭੇਖੀ ਬੰਦੇ ਕੋਲ ਦਲੀਲਾਂ ਬੜੀਆਂ ਹੁੰਦੀਆਂ ਜੀ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੰਨਣ ਵਾਲਿਓ, ਇੱਕ ਗੱਲ ਚੇਤੇ ਰੱਖਿਓ, ਸਿੱਖੀ ਦਾ ਧਰਮ ਸ਼ਰਧਾ ਨਾਲ ਝੁਕਣ ਵਾਲਾ ਹੈ। ਤੇ ਜੇ ਕਿ ਇਹ ਫਲਾਣਾ ਬੰਦਾ ਆਹ ਕੁਝ ਲਿਖਦਾ ਪਿਆ ਸਿੱਖੀ ਬਾਰੇ, ਇਹ ਨਹੀਂ ਉਹਦੀ ਦਲੀਲ ਦਾ ਜਵਾਬ ਕੋਈ ਨਹੀਂ। ਮੇਰਾ ਗੁਰੂ ਗ੍ਰੰਥ ਸਾਹਿਬ ਕਹਿੰਦਾ ਜਿਉਂ ਨਗੂਰਾ ਬਹੁ ਬਾਤਾਂ ਜਾਣਾ,
ਨਕੁਰੇ ਨਾਲੋਂ ਵੱਧ ਗੱਲਾਂ ਕਿਹਨੂੰ ਆਉਂਦੀਆਂ ਨੇ? ਉਹ ਹਰ ਦਰਗਾਹ ਹੈ ਭ੍ਰਸ਼ਟੀ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ, ਹਰ ਜਸ ਸੁਣੈ ਨਾ ਹਰ ਗੁਣ ਗਾਵੈ, ਬਤਨ ਹੀ ਅਸਮਾਨ ਗਰਾਵੈ, ਐਸੇ ਲੋਕਨ ਸਿਉਂ ਕਿਆ ਕਹੀਏ, ਜੋ ਪ੍ਰਭ ਕੀਏ ਭਗਤ ਤੇ ਬਾਜ, ਤਿੰਨ ਤੇ ਸਦਾ ਡਰਾਨੇ ਰਹੀ। ਸਾਹਿਬ ਨੇ ਕਿਹਾ ਵੀ ਤੁਸੀਂ ਇਸ ਤਰ੍ਹਾਂ ਚੱਲੇ ਸੋ, ਹੁਣ ਅੱਗੋਂ ਇਹ ਨੀ ਆਪਣੀ ਗਲਤੀ ਨਾ ਮੰਨੀ। ਕਹਿਣ ਲੱਗੇ, ਮਹਾਰਾਜ ਜੇ ਅਸੀਂ ਚੱਲੇ ਸਾਂ ਗੁਰੂ ਦਾ ਕੰਮ ਪਰਦੇ ਪਾਉਣਾ, ਤੁਸੀਂ ਤਾਂ ਕਹਿੰਦੇ ਹੋ ਗੁਰੂ ਪਰਦਾ ਪਾਉਂਦਾ, ਤੁਸੀਂ ਸਾਡਾ ਪਰਦਾ ਪਾੜ ਕੇ ਦੁਨੀਆਂ ਵਿੱਚ ਸਾਡੀ ਹਕੀਕਤ ਨਸ਼ਰ ਕਰ ਦਿੱਤੀ, ਇਹਦਾ ਕਾਰਨ ਕਿਉਂ? ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਕਹਿਣ ਲੱਗੇ, ਗੁਰੂ ਪਰਦੇ ਪਾਉਂਦਾ ਹੈ, ਪਰ ਅੱਜ ਜੇ ਤੁਸੀਂ ਨਿਕਲ ਜਾਂਦੇ, ਮਨੁੱਖਾ ਜਨਮ ਬੜੀ ਮੁਸ਼ਕਲ ਨਾਲ ਮਿਲਿਆ, ਤਬਾਹ ਹੋ ਜਾਣਾ ਸੀ, ਤੁਸੀਂ ਘਰ ਜਾ ਕੇ ਕਹਿਣਾ ਸੀ ਜੀਓ ਜਿਹਾ ਗੁਰੂ ਉਹ ਜੇ ਅਸੀਂ, ਜੀਓ ਜੇ ਅਸੀਂ ਉਹ ਜਿਹਾ ਗੁਰੂ, ਜੇ ਗੁਰੂ ਸੱਚਾ ਹੁੰਦਾ ਸਾਨੂੰ ਰਸਤੇ ਵਿੱਚ ਰੋਕ ਲੈਂਦਾ। ਸਾਹਿਬ ਸੱਚੇ ਪਾਤਸ਼ਾਹ ਨੇ ਉੱਥੇ ਇੱਕ ਕਵਿਤ ਗਿਆ, ਲੱਖ ਸ਼ਿੰਗਾਰ ਬਣਾਇਆ ਕਾਰਜ ਨਹੀਂ ਕੇਤ, ਉੱਥੇ ਕਵਿਤ ਕਹਿਣ ਲੱਗੇ, ਰੋਵਤ ਰੀਤ ਜੇ ਅੰਦਰ ਪ੍ਰਤੀਤ ਨਹੀਂ, ਚਾਹੇ ਗਾਲੀ ਚਾਹੇ ਬੋਲਣੀ ਪਿਆਰਿਆ, ਜ਼ਿੰਦਗੀ ਦੀ ਬਾਜੀ ਹਾਰ ਜਾਏਗਾ। ਲੱਖ ਸ਼ਿੰਗਾਰ ਬਣਾਇਆ ਕਾਰਜ ਨਹੀਂ ਕੇਤ, ਬਾਹਰ ਦਾ ਸ਼ਿੰਗਾਰ। ਹਜ਼ੂਰ ਕਹਿਣ ਲੱਗੇ, ਭਾਦਵੀਂ ਭਰਮ ਭੁਲਾਣੀਆਂ, ਦੂਜਾ ਲੱਗਾ ਰੇਤ, ਲੱਖ ਸ਼ਿੰਗਾਰ ਬਣਾਇਆ ਕਾਰਜ ਨਹੀਂ ਕੇਤ, ਸੰਸਾਰ ਦੇ ਪਦਾਰਥ ਵੀ ਕੰਮ ਨਾ। ਹੁਣ ਅੱਗੇ ਉਸ ਹਕੀਕਤ ਨੂੰ ਬਿਆਨ ਕਰਦੇ ਨੇ ਜਿਹੜੀ ਸਾਡੇ ਘਰਾਂ ਵਿੱਚ ਪਹਿਲਾਂ ਵਾਪਰੀ ਹੈ ਤੇ ਵਾਪਰ ਰਹੀ ਹੈ, ਸਾਡੇ ਨਾਲ ਵੀ ਵਾਪਰਨੀ। ਉਹ ਕੀ? ਜਿਸ ਦਿਨ ਦੇਹ ਬਿਨਸ ਸੀ, ਦੇਹ ਦਰ ਤੇ ਸਰੀਰ, ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਲੱਖਾਂ ਅਡੰਬਰਾਂ ਵਿੱਚ ਪਿਆ ਮਨਾ, ਜਿਸ ਦਿਨ ਤੇਰੇ ਇਸ ਸਰੀਰ ਨੇ ਬਿਨਸਣਾ, ਖਤਮ ਹੋਣਾ, ਤਿਤ ਵੇਲਾ ਕਹਿਸਨ ਪ੍ਰੇਤ। ਹੁਣ ਇੱਥੇ ਪ੍ਰੇਤ ਦਾ ਅਰਥ ਕਈ ਵਾਰੀ ਅਸੀਂ ਕਰ ਦਿੰਦੇ ਹਾਂ ਭੂਤ, ਅਖਰੀ ਅਰਥ ਇਹੀ ਹੈ ਨਾ ਪ੍ਰੇਤ ਭੂਤ, ਪਰ ਇਹਦਾ ਅਰਥ ਹੈ ਉਸ ਵੇਲੇ ਤੈਨੂੰ ਮੁਰਦਾ ਕਰਾਰ ਦਿੱਤਾ ਜਾਏਗਾ, ਜਿਹੜੇ ਤੈਨੂੰ ਕੱਲ ਤੱਕ ਜਿੰਦਾ ਕਹਿ ਕੇ, ਆਪਣਾ ਆਪਣਾ ਕਹਿ ਕੇ ਨੇੜੇ ਢੁੱਕਦੇ ਸਨ। ਜਿੱਦਣ ਸਰੀਰ ਦੀ ਮੌਤ ਹੋਈ, ਤਨ ਬਿਨਸਿਆ, ਜਿਸ ਦਿਨ ਦੇਹ ਬਿਨਸੀ, ਤਿਤ ਵੇਲਾ ਕਹਿ ਸਨ ਪ੍ਰੇਤ। ਤੇ ਸਾਹਿਬ ਕਿੰਨੀ ਇੱਕ ਗੱਲ ਹੋਰ ਚੇਤੇ ਰੱਖੀ, ਗੁਰਮੁਖਾਂ ਜਦੋਂ ਤੂੰ ਘਰੋਂ ਜਾਂਦਾ ਨਾ, ਅਸੀਂ ਪਰਦੇਸ ਜਾਈਏ ਤੇ ਤੁਰ ਲੱਗਿਆਂ ਕਹਿੰਦੇ ਹਾਂ ਮੈਂ ਇੰਨੇ ਸਮੇਂ ਚ ਆਪਣੀ ਮੰਜ਼ਿਲ ਤੇ ਪਹੁੰਚ ਜਾਣਾ, ਮੈਂ ਪਹੁੰਚ ਕੇ ਤੁਹਾਨੂੰ ਫੋਨ ਕਰਾਂਗਾ, ਮੈਂ ਇੰਨੇ ਦਿਨੇ ਤੇ ਇੰਨੇ ਦਿਨੇ ਤੇ ਸਾਰਾ ਸ਼ੈਡਿਊਲ ਆਪਾਂ ਪਹਿਲਾਂ ਬਣਾਉਂਦੇ, ਦੱਸ ਕੇ ਜਾਂਦੇ ਹਾਂ, ਮੈਂ ਤੁਹਾਨੂੰ ਪਿੱਛਾ ਕਾਲ ਕਰਾਂਗਾ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਜਿੱਦਣ ਮੌਤ ਆਈ, ਕਦੀ ਨਾ ਤਾਂ ਕੋਈ ਦੱਸ ਕੇ ਗਿਆ ਮੈਂ ਅੱਜ ਚੱਲਾਂ ਵਾਂ, ਮੈਂ ਸਵੇਰੇ ਚਲੇ ਜਾਣੇ ਤੇ ਜਾਣ ਲੱਗਿਆ ਦੱਸਿਆ ਵੀ ਨਹੀਂ ਮੈਂ ਕਿਹੜੀ ਥਾਂ ਤੇ ਚੱਲਾਂ ਵਾਂ, ਤੁਹਾਨੂੰ ਪਿੱਛੇ ਕਦੀ ਕਾਲ ਕਰਾਂਗਾ ਜਾਂ ਨਹੀਂ। ਸਾਹਿਬ ਕਹਿਣ ਲੱਗੇ, ਪਿਆਰਿਆ ਜਿਸ ਦਿਨ ਦੇਹ ਬਿਨਸੀ, ਤਿਤ ਵੇਲਾ ਕਹਿਸਨ ਪ੍ਰੇਤ, ਪਕੜ ਚਲਾਇਨ ਦੂਤ ਜਮ ਕਿਸੇ ਨਾ ਦੇਣੀ ਭੇਤ। ਉਹਨਾਂ ਨੇ ਕਿਸੇ ਨੂੰ ਇਹ ਭੇਤ ਦੱਸੇ ਹੀ ਨਹੀਂ ਕਿ ਜਿਹਨੂੰ ਆਪਾਂ ਲੈ ਕੇ ਚੱਲੇ ਹਾਂ, ਪਕੜ ਚਲਾਇਨ ਦੂਤ ਜਮ ਕਿਸੇ ਨਾ ਦੇਣੀ ਭੇਤ, ਕਿਸੇ ਨੂੰ ਭੇਤ ਦਿੱਤਾ ਹੀ ਨਹੀਂ ਕਿ ਅਸੀਂ ਇਹਨੂੰ ਲੈ ਕੇ ਕਿਹੜੀ ਜਗ੍ਹਾ ਤੇ ਜਾਵਾਂ। ਧੰਨ ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬਚਨ ਆਪ ਸੁਣਦੇ ਹੋ, ਮਾਰੂ ਰਾਗ ਵਿੱਚ ਹਜ਼ੂਰ ਦਾ ਇੱਕ ਬਚਨ ਹੁੰਦਾ, ਦਾਤਾਰ ਨੇ ਆਤਮਾ ਦੀ ਤੇ ਸਰੀਰ ਦੀ ਦੋਨਾਂ ਦੀ ਗੱਲਬਾਤ ਕਰਾਈ। ਸਾਹਿਬ ਤਾਂ ਇੱਥੋਂ ਤੱਕ ਬਚਨ ਕਰਦੇ ਨੇ, ਕਹਿੰਦੇ ਨੇ ਮੋਹੇ ਬੈਰਾਗ ਭਇਓ ਕਬੀਰ ਸਾਹਿਬ, ਕਹਿੰਦੇ ਨੇ ਮੇਰੇ ਮਨ ਵਿੱਚ ਤਾਂ ਇਸੇ ਕਰਕੇ ਬੈਰਾਗ ਪੈਦਾ ਹੋ ਗਿਆ, ਇਹ ਜੀਓ ਆਏ ਕਹਾਂ ਗਏ, ਇਹ ਸੋਚਣਾ ਪਿਆ ਕੱਲ ਤੱਕ ਇਹ ਸਰੀਰ ਵਿੱਚ ਜਿੰਦ ਸੀ, ਮੈਨੂੰ ਕਿਉਂ ਨਹੀਂ ਪਤਾ ਲੱਗਾ ਵੀ 100 ਸਾਲ ਤੱਕ ਰਹਿਣ ਤੱਕ ਵੀ ਸਮਝਣਾ ਪਈ ਹੈ ਕਿੱਥੇ ਚਲਾ ਗਏ। ਸਾਹਿਬ ਨੇ ਅੰਮ੍ਰਿਤ ਬਚਨ ਕਹਿਣ ਲੱਗੇ, ਆ ਕਾਇਆ ਤੇ ਆਤਮਾ ਦੋਨਾਂ ਨੇ ਆਪਸ ਵਿੱਚ ਸੰਵਾਦ ਕੀਤਾ, ਗੱਲਬਾਤ ਕੀਤੀ। ਹਜ਼ੂਰ ਕਹਿੰਦੇ ਨੇ ਇੱਕ ਦਿਨ ਇਹ ਕਾਇਆ ਆਤਮਾ ਨੂੰ ਕਹਿਣ ਲੱਗੀ, ਹੇ ਆਤਮਾ ਦੇਖ ਆਪਣੀ ਦੋਨੇ ਕਰਕੇ ਸਾਡਾ ਸਤਿਕਾਰ ਕਿੰਨਾ ਕੁ। ਕਹਿਣ ਲੱਗੀ ਮੈਨੂੰ ਇੱਕ ਗੱਲ ਦੱਸ, ਤੇਰੇ ਤੋਂ ਬਿਨਾਂ ਮੇਰੀ ਕੋਈ ਕੀਮਤ ਨਹੀਂ, ਜਿਦਨੋਂ ਅੰਦਰੋਂ ਜਿੰਦ ਨਿਕਲੀ ਕੀਮਤ ਆਈ ਨਹੀਂ, ਇੱਕ ਘੜੀ ਵੀ ਘਰ ਨਹੀਂ ਜੇ ਰੱਖਦੇ ਤੇ ਤੇ ਹਕੀਕਤ ਹੈ। ਕਦੀ ਕਿਸੇ ਨੇ ਇੱਥੇ ਪਰਤ ਕੇ ਰਾਤ ਸਰੀਰ ਨੂੰ ਘਰ ਰੱਖਿਆ? ਕਹਿਣ ਲੱਗੀ ਕਾਇਆ ਕਹਿੰਦੀ, ਆਤਮਾ ਤੇਰੇ ਕਰਕੇ ਮੇਰੀ ਕੀਮਤ ਹੈ, ਪਰ ਮੈਨੂੰ ਇੱਕ ਵਾਅਦਾ ਕਰ ਕਿ ਕਦੀ ਮੈਨੂੰ ਛੱਡ ਕੇ ਨਹੀਂ ਜਾਏਗਾ। ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਆਤਮਾ ਬੋਲ ਕੇ ਕਹਿੰਦਾ, ਨਹੀਂ ਕਾਇਆ, ਬਾਕੀ ਹਰ ਗੱਲ ਤੇਰੀ ਦਾ ਉੱਤਰ ਦੇ ਸਕਣਾ, ਪਰ ਜੇ ਤੂੰ ਕਹਿ ਮੈਨੂੰ ਬਚਨ ਦੇ ਕਦੀ ਛੱਡ ਕੇ ਨਹੀਂ ਜਾਏਗਾ, ਹਕੀਕਤ ਹੀ ਮੈਂ ਤੇਰੇ ਨੇੜੇ 100 ਸਾਲ ਤੋਂ ਵੱਧ ਰਹਿ ਸਕਣਾ, ਪਰ ਤੇਰੇ ਕੋਲ ਮੈਂ ਆਪਣੀ ਮਰਜ਼ੀ ਨਾਲ ਨਹੀਂ, ਕਿਸੇ ਦੇ ਹੁਕਮ ਦਾ ਬੱਧਾ ਆਇਆ, ਜਿੱਦਣ ਸੱਦਾ ਆ ਗਿਆ ਮੈਂ ਤੈਨੂੰ ਛੱਡ ਕੇ ਚਲੇ ਜਾਣਾ, एक गल होर तेन दस दिया, मैं तेरे नेड़े सैकड़े साल भावे रह जावान पर मैं जान लगिया तेन भेत नहीं देना भी अज तेन छड़ के चलिया। साहब धन गुरु ग्रंथ साहब कहते ने आत्मा ने सच कहा पर काया ने समझा झूठ बोलता। धन गुरु अर्जुन साहब कहते ने पता ही उदो लगा कि जिदन साधा आई शरीर नू पता ही नहीं सी कि अज शाम तक मेरे अंदर वाली रहण वाली रूह ने मैनू छड़ के चले जा, भेद ही नहीं दिता। साहब कह लगे धन कहे तू वस मैं नाले। धन का अर्थ वैसे तो इस्त्री है, भाव अर्थ एदा बनेगा शरीर रूपी काया रूपी इस्त्री। धन कहे तू वस मैं नाले, प्रह सुखवासी बाल गोपाले, तुझे बिना मुक्ति ना लेखे वचन दे छोड़ ना जाता है, मेरे ना वादा कर छेगा नहीं। पर आत्मा बोल के कहना फिर कया वो हुक्मी बंदा, वो भारो ठाकुर जिस कान ना छंदा, जिचर राखे तिचर तुम संग रहना, या सदे ता ऊट सीधा साहे, जिदन सदया मैं छद के चले जाना। साहब कह लगे जो प्रै वचन कहे धन साचे, धन कछु न समझे चंचल काचे, बौर बौर प्री संग मांगे ओ बात जाने कर हाताए। पर प्यारे साहब कितने पता ही उदन लगा आई आ गया तिरो बुलाया, किसे ना देनी भेद, जिदन हुक्म आया आत्मा नु बुला लिया ना धन पूछी। कहन लगे घटो कदे शिकाया नु पुछ ता ले दो, कहन लगे ना धन पूछी ना मता पकाया, ऊट सिधायो छूटर माटी देख नानक मिथन मुहासा है। गुरु नानक साहब के बचन जो पढ़ने असी भावें जिमें मर्जी शरीर नु लई करिए, साहब कहें कोई सार के कहता शायद मुक्त हो गए, कोई सज्जन पानी भी जल प्रवाह करके कहता भी ये मुक्त हो गया जल प्रवाह करता, किसी ने कबर में दफन करके कहा भी क्यामत वाले दिन इन्हें उठ पैना। मेरे धन गुरु नानक साहब कहें किस भुलेखे पै गए दुनिया के लोगों, एक दर्जन किसान देनी भेद, एक दर्जादार से कई सारिया जाता है, एक दबिया कई शरीर मिट्टी भी दबे जाते हैं, इतना कुत्ते खाने पर कई इस थान से मर जाते हैं जिन्हों के तन भी पशु खाता कि मुक्ति नहीं। साहब कह लगे तन के समेटन मुक्ति का संबंध नहीं, एक दर्जा एक दबिया एक ना कुत्ते खाए, एक पानी विच उसतियां एक पीप रसन पाए, नानक एव ना जा पी कितने जाए समाए, किसे ना मिले वो भेद, किसे नु समझ नहीं पैंदी अंदर वाला जीव आत्मा कितने चला गया। साहब कह लगे पकड़ चलायन दूत जम, किसे ना देनी भेद, प्यारिया गल चेते रखी छद खड़ोते खिना माहे, जिनसों लगा हेत जिन्हों तू ने किया एक खिन लगा सारे छद के परा हो गए, जदों अंदरों प्राण निकले छद खड़ोते खिना माहे, जिनसों लगा हेत जिन्हों तू प्यार किया कोई तेरे नाल निभ्याना। ता ही गुरु तेग बहादुर जी कह लगे संग सका सब थज थज गए को ना निभ्यो साथ, पर जदों मुसीबत आ जाए कहो नानक ए विपत मैं टेक एक रघुनाथ। साहब कह लगे निज कर देखो जगत में छद खड़ोते खिना माए, निज कर देखो जगत में को काम को नाहे, नानक फिर हर भगत है ते राखो मन मन, छद खड़ोते खिना माए तो तुम त्यागत ही सुन ले जर प्रेत बखान त्रिया भजे पातशे दशम। कह लगे तो तुम त्यागत ही सुन ले जर प्रेत बखान त्रिया भजे है, पौन भंडार धरा धरा गर जेत छागत प्राण बेगान कह, पुत्र कलत्र सुमित्र सखा बेग निकार हो ऐस दह है। कह लगे मेरे मना देख छद खड़ोते खिना माए, जिनसों लगा खेत हां जिन्हों ने खेत लगा उन्हें एक काम जरूर किया। कह लगे साढ़े त्रैमण देवरी चल पानी अन्न, आओ बंदा दुनी विच बत असूनी बन, मंकल मौत जा आवसी सब दरवाजे भन, तिना प्यारियां भाइया अगै दिता बन, अगै दिता बन छड़ खड़ोते खिना मन, एक खिन लाया अगै दिता बन। कह लगे वेखो बंदा चलिया जिन्हां नूं अपने कहिंदा सी ओही चौके लै तुरे चौ जणियां दे कन्न। साहब कह लगे छड़ खड़ोते खिना माहे, जिनसों लगा खेत पर जदों मौत मनमुख दी आवे हथ मरोड़े तन कपै कदी तकियो अवस्था। कहिंदे ने गुरु अर्जुन देव किन्ना कु बचेगा, मौत इन्नी खतरनाक है हथ मरोड़े तेरे हथ जड़े ने ओ मुड़ गए, तन कपे कपे दर से कपना टुकड़े करना नहीं कपे दर से कंबना, तेरा शरीर कंबेगा। श्याम होगा शेत, श्या का अर्थ काला, शेत दर से चिट्टा, वैसे शेत दर तो पुल भी होंगे। कह लगे श्याम होगा शेत, जेड़ा तन अगे काला सी जा होर रंग का सी, मौत आ गई तो चिट्टा पूरी की तरह हो गया। श्याम होगा शेत साहब जीओ, फिर जिस जीव ने कर्म किए बनेगा की अगे शरीर न तो यह बीती। साहब कह लगे जे हा बीजा सो लुणे, जो कुछ बीज पाया सी लुणे दर से वढ़ लिया। कर्मा संदड़ा खेत, इस शरीर खेत भी जीओ जे कर्मा का बीज पाएगा, फिर प्यारिया कर्मी आपो अपनी के नेड़ा के दूर। कर्मा संदड़ा खेत, हुण आपां कहांगे भी इथों तक ते निराशता तो नहीं पले पैंदी पई भी महाराज कहिंदे ने तेरे शिंगार किसे अर्थ नहीं, जिन्हां नूं तू ने करना सारिया छड जाणा, मौत आवेगी शरीर ने यह दुख पाणा। मेरे सुजान गुरु ने कहा इन्ना उदास ना होनी, तेरे कोल अजे चार दिन समा है, एक काम कर लै नानक प्रभ शरणागती, जेड़े मनुख परमेश्वर दे चरणा की शरण भी चले जाण, चरण बोहित प्रभ देत बोहित दर से जहाज। कहिंदे लोग कहिंदे ने संसार समुद्र डोबदा है, ते जे अज भी तू अपने मालक दे चरणा नूं जहाज समझ के उहदे चरणा नाल जुड़ जाए ते मेरा साईं तेनूं डुबदा नहीं जाएगा। चरण बोहित प्रभ देत ते नाल फिर तरवास दिता, से भादवें नरक ना पाईए, भादों के महीने विच ओ नरक विच कदी नहीं डिगणगे। कौन साहब कहन लगे गुर रखण वाला खेत, जिन्हां नूं रखण वाला गुरु है प्यारे, उन्हां नूं भादों के महीने का त्राटका, भादों के महीने की भटकना, ते भादों के महीने विच जिन्हों गुरु रख लै उन्हों कदी नरक विच नहीं जे पैण देना। रखण वाला गुरु होवे, पर एक गल जरूरी है, सुखमनी साहब का पाठ असीं करने। कई बार असीं जदों प्रमाण देण लगने हां उस अष्टपदी का एक पदा तो सुना दें भी गुरु सिख लई की करता है, गुर रखण वाला खेत। तो जो पाठ करने जे थोड़ा जिहा बरीकी नाल देखिए, जो पाठ करने सतगुर सिख की करै प्रतपाल सेवक को, गुर सदा दयाल सिख की गुर दुरमत मल फिरै, गुर बचनी हर नाम उचरै, ध्यान दिया जे गुर रखण वाला खेत। इस सारे पदे विच केवल गुरु जी की सिफत है, गुरु जी की करते हैं। सिख की गुर दुरमत मन गिरा, गुर बचनी और नाम उचरा, सतगुर सिख के बंधन काटे, गुर का सिख बेकार ध्याते, सतगुर सिख को नाम धन दे, गुर का सिख विदभागी है, सतगुर सिख का हालत पलत सवार, से भादवे नरक ना पाईए गुर रखण वाला है। सतगुर सिख का हालत पलत सवार, नानक सतगुर सिख को जी नाल समा है। सारे पदे विच केवल गुरु की उपमा, गुरु जी की करते हैं। हुण जे असी यह कही दे भी गुरु जी आ कृपा कर दें, अगला पदा पढ़ो, कहने के सिख की करता है, किनू गुरु नाम देंदा, किदे गुरु सहाय सहायता करते हैं, किदे बंधन कसते हैं। अगले पदे विच आउंदा गुर के ग्रह सेवक जो रह, प्यारे जिहड़ा गुरु के चरणा च विके है, गुर के ग्रह सेवक जो रह, गुर की आज्ञा मन में सह, प्यारे आपस को कर कछ न जनावै, हर हर नाम हृदय सब त्यागै, मन बेचै सतगुरु के पास, ते सेवक के कार्य रात सेवा करत हुए नेकामी, तिसको होत प्राप्त स्वामी। जे गुरु जी कृपा करते हैं तो सिख जदों अपना भेद करद फिर गुरु जहाज बन जाता। कई बार साडे सज्जन उस सहदे मलाह की गल बड़ी सोहनी सुनाते हैं, उहदी बोली सी बंगुरु, तो शब्द चार को आप संगत की कृपा न मिल गए, जेड़े शब्द उन्हें गुरु देव जी के सामने कहे सन। सानू सब नूं पता है गुरु गोबिंद सिंह जी जदों पार किया सतलुज, तो सैदा मला बेड़ी तोड़दा चलांदा सी, ते हजूर नूं बिठा के जदों पार किया ते साहिब कहण लगे सैदे नूं कि तेरी मजदूरी, उन्हें इको गल कही सी, कहिंदा भावां सी गरीब हाँ, बेड़ी ते लोकां नूं आर पार करके रोटी कमाने हाँ, पर साडा इक असूल अपनी बिरादरी के लोगों तो असीं कदी रुपया नहीं लैंदे, साडा ते तेरा किता इको है। साहब हस पै कह लगे भी हद होगी, तू चलाना बेड़ी रोज तार मैं, तो मैं तो कभी बेड़ी के चप्पू नहीं मारे। क्या नहीं वेखने वेखने च फर्क है मेरे साईं, असी लकड़ की बेड़ी के चप्पू ला के लोगों को एक किनारे तो दूजे किनारे लाने, तेरे से चरनी बेड़ी ने तू अपने चरणा न जोड़ के पता नहीं किनिया को रोज भौजल तो पार कर, पार तो तुम भी कर दे ना। साहब कह लगे फिर दस कुछ मांगो तो उन्हें शब्द कह कह लगे थारी यार मारी कोई जात ना न्यारी नाथ हे मेरे सतगुरु तेरी मेरी जात कोई वक् नहीं कभी तको से भागवे नरक ना पाइया गुर रखन वाला ढेर थारी यार मारी कोई जात ना न्यारी नाथ खेवती के कर्म कोई नीका कह बिचारी है मारे घाट आए बंगरू बोलिए मारे घाट आए तो ये पार क्या उतारा ना था मेरे घाट से है तेन पार किया है थारे घाट आऊ मुझे पार क्या उतारी जिधर तेरे घाट आवाना ना उधर किनारे ला दी आओ गुरमुखो पकड़िए गुरु नानक साहब के चरण ते जिन्हें बाबे के चरण पकड़ लै ना फिर साहब कह लगे वो कभी डुबदा नहीं से भादवे नरक ना पाइया गुर रखन वाला के होइया बेअंत भुला साहब संगत आप बख्श दया जी जपन वाले जुड़े हुए देखे करया जी अरदास के जो स्टेज पे कहनिया किनका मात्र साईं जी कमान की सूझ बख्श दियो वाहेगुरु जी का खालसा वाहेगुरु जी।